ਆਪਣੇ ਸੰਤ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਆਉਂਦੇ ਹੁੰਦੇ ਸੀ ਨਾ ਆਪਣੇ ਇਲਾਕੇ 'ਚ, ਜਿੰਨਾ ਚਿਰ ਉਹ ਕੀਰਤਨ ਕਰਦੇ ਰਹੇ ਨੇ ਟਰਾਲੀਆਂ ਨਹੀਂ ਸੀ ਗਿਣੀਆਂ ਜਾਂਦੀਆਂ, ਸੰਗਤ 'ਤੇ ਇੱਕ ਪਾਸੇ ਰਹਿ ਗਈ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਟਰਾਲੀਆਂ ਗਿਣੀਆਂ ਦੂਰ ਸਨ, ਸੰਗਤ 'ਤੇ ਗਿਣਨੀ ਦੂਰ ਦੀ ਗੱਲ, ਜਿੰਨਾ ਚਿਰ ਖੁਦ ਕੀਰਤਨ ਕਰਦੇ ਰਹੇ ਨੇ ਮਹਾਂਪੁਰਖ। ਬਾਬਾ ਜੀ ਵੀ ਆਉਂਦੇ ਰਹੇ ਨੇ, ਉਸ ਤੋਂ ਬਾਅਦ ਬਹੁਤ ਸੰਗਤ ਦਾ ਇਕੱਠ ਹੁੰਦਾ ਸੀ। ਭਾਵ ਮੇਰੇ ਕਹਿਣ ਦਾ ਇਹ ਹੈ ਵੀ ਖਿੱਚ ਜਿਹੜੀ ਹੈ ਉਹ ਸਾਡੇ ਅੰਦਰ ਦੀ ਜਿਹੜੀ ਚੁੰਬਕ ਹੈ ਉਹਨੇ ਖਿੱਚਣਾ, ਤੇ ਚੁੰਬਕ ਜੀਵਨ ਨਾਲ ਬਣਦੀ, ਜੀਵਨ ਉੱਚਾ ਸੁੱਚਾ ਹੋਏਗਾ ਫਿਰ ਕਿਰਪਾ ਹੋਣੀ ਹੈ, ਫਿਰ ਗੱਲ ਕਰੀਏ। ਗੁਰੂ ਨਾਨਕ ਸਾਹਿਬ ਜਦੋਂ ਗਏ ਨਾ ਆਪਣੇ ਆਪ ਹਰ ਪਾਸੇ ਗੱਲਾਂ ਫੈਲ ਗਈਆਂ, ਮਹਾਰਾਜ ਜੀ ਆ ਗਏ, ਮਹਾਰਾਜ ਜੀ ਆ ਗਏ। ਸੰਗਤਾਂ ਭੱਜੀਆਂ ਹੀ ਆਉਂਦੀਆਂ ਮੱਥਾ ਟੇਕਣ ਵਾਸਤੇ, ਲੈਣਾ ਲੱਗ ਗਈਆਂ ਸਾਰਿਆਂ ਦੀਆਂ, ਕੋਈ ਕੁਛ ਲਈ ਬੈਠਾ, ਕੋਈ ਕੁਛ ਮੈਂ ਮਾਰ ਨੂੰ ਫਲ ਭੇਟਾ ਕਰਨੇ ਨੇ, ਕੋਈ ਕਹਿੰਦਾ ਮੈਂ ਕੱਪੜੇ ਭੇਟਾ ਕਰਨੇ ਨੇ, ਕੋਈ ਕਹਿੰਦਾ ਮੈਂ ਆਪ ਲਿਆਇਆ ਮਾਰਾ ਵਾਸਤੇ ਛਕਣ ਵਾਸਤੇ, ਵੱਖੋ ਵੱਖਰੀਆਂ ਚੀਜ਼ਾਂ, ਕੋਈ ਮਾਇਆ ਲਈ ਬੈਠਾ ਭੇਟਾਵਾਂ, ਕੋਈ ਫੁੱਲਾਂ ਦਾ ਹਾਰ ਮੈਂ ਮਹਾਰਾਜ ਜੀ ਦੇ ਗਲ 'ਚ ਪਾਉਣਾ। ਆਪੋ ਆਪਣੀ ਭਾਵਨਾ, ਜਿੱਥੇ ਕੁ ਮਨ ਖਲੋਤਾ ਭਾਵਨਾ ਗੁਰਮੁਖ ਸ਼ਰਧਾ ਨਾਲ ਦਿੱਤੀ ਤੇ ਇੱਕ ਕੌਡੀ ਵੀ ਪ੍ਰਵਾਨ ਹੈ, ਜੇ ਸ਼ਰਧਾ ਨਹੀਂ ਤੇ ਲੱਖ ਵੀ ਦੇ ਦਿਓ ਵੀ ਪ੍ਰਵਾਨ ਹੈ। ਨਾਨਕ ਸਰ ਹੈ ਨਾ ਜਿਹੜਾ ਆਪਣਾ ਮਹਾਂਪੁਰਖਾਂ ਦਾ ਸਥਾਨ, ਨਾਨਕ ਸਰ ਤੁਸੀਂ ਵੇਖਿਆ ਹੋਣਾ ਹੈ, ਨਾਨਕ ਸਰ ਬਾਬਾ ਆਨੰਦ ਸਿੰਘ ਮਹਾਂਪੁਰਖ ਹੋਏ ਨੇ, ਬੜੇ ਕਮਾਈ ਵਾਲੇ ਸਾਧੂ। ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਪ੍ਰੇਮੀ ਲੱਖ ਰੁਪਈਆ ਲੈ ਕੇ ਆਇਆ। ਮਹਾਂਪੁਰਖਾਂ ਦੇ ਅਸਥਾਨ 'ਤੇ ਮਾਇਆ ਨਹੀਂ ਸੀ ਚੜ੍ਹਦੀ, ਹੁਣ ਵੀ ਨਹੀਂ ਚੜ੍ਹਦੀ। ਨਾਨਕ ਸਰ ਤੁਸੀਂ ਜੇ ਪੈਸਿਆਂ ਦਾ ਮੱਥਾ ਟੇਕੋਗੇ ਨਾ ਤੇ ਸੇਵਾਦਾਰ ਤੁਹਾਨੂੰ ਕਹਿਣਗੇ ਭਾਈ ਪੈਸਿਆਂ ਦਾ ਮੱਥਾ ਨਾ ਟੇਕੋ, ਇੱਥੇ ਪੈਸੇ ਨਹੀਂ ਚੜ੍ਹਦੇ, ਜੇ ਭੇਟਾ ਕਰਨਾ ਤੇ ਪਤਾਸੇ ਚੜ੍ਹਾ ਦਿਓ, ਮਿਸ਼ਰੀ ਚੜ੍ਹਾ ਦਿਓ, ਪੈਸਾ ਨਹੀਂ ਚੜ੍ਹਾਉਣ ਦਿੰਦੇ। ਪੈਸੇ ਪਹਿਲੇ ਸਮਿਆਂ ਵਿੱਚ ਚੜ੍ਹਦੇ ਸੀ, ਬਾਬਾ ਆਨੰਦ ਸਿੰਘ ਨੇ ਬੰਦ ਕੀਤੇ। ਉਹਨਾਂ ਦੇ ਕੋਲ ਇੱਕ ਪ੍ਰੇਮੀ ਆਇਆ, ਲੱਖ ਰੁਪਈਆ ਲੈ ਆਇਆ ਭੇਟਾ ਕਰਨ ਵਾਸਤੇ, ਲੱਖ ਆਉਣ ਸਾਰ ਲਓ ਬਾਬਾ ਜੀ ਲੱਖ ਰੁਪਈਆ। ਮਹਾਂਪੁਰਖ ਸੰਗਤ 'ਚ ਬੈਠੇ ਬਚਨ ਕਰਦੇ ਸੀ, ਕਹਿੰਦੇ ਭਾਈ ਰੱਖ ਦੇ ਇੱਥੇ ਰੱਖ ਲਈ। ਉਹਨੇ ਤੇ ਆਖਿਆ ਵੀ ਮੈਨੂੰ ਨਾ ਕੋਈ ਸਰੋਪਾ, ਨਾ ਕੋਈ ਮੇਰਾ ਸਤਿਕਾਰ, ਨਾ ਕੋਈ ਮੇਰਾ ਵੱਖਰਾ ਸਤਿਕਾਰ ਹੀ ਕੋਈ ਨਹੀਂ, ਇਹ ਗੱਲਾਂ ਵੱਲ ਲੱਗੇ ਹੋਏ ਨੇ, ਮੈਂ ਲੱਖ ਰੁਪਈਆ ਦੇ ਦਿੱਤਾ। ਉਸ ਵੇਲੇ ਦਾ ਲੱਖ ਵੀ ਅੱਜ ਦੇ ਗੁਰਮੁਖੋ ਕਈ ਲੱਖਾਂ ਵਰਗਾ ਸੀ। ਮਹਾਂਪੁਰਖ ਬੜਾ ਪੁਰਾਣਾ ਸਮਾਂ ਹੋ ਗਿਆ ਤੇ ਲੱਖ ਦੀ ਕੀਮਤ ਸੀ ਜਦੋਂ 20 ਰੁਪਏ ਦੀ 15 ਰੁਪਏ ਦੀ ਮੱਝ ਖਰੀਦ ਲੈਂਦੇ ਸੀ, ਉਹਨਾਂ ਵੇਲਿਆਂ ਦੀ ਗੱਲ ਹੈ। ਲੱਖ ਰੁਪਈਆ ਬਟ ਥੋੜਾ ਨਹੀਂ ਸੀ, ਕਹਿੰਦਾ ਬਾਬਾ ਜੀ ਧਿਆਨ ਦਿਓ ਇੱਧਰ ਲੱਖ ਹੈ ਜੀ ਲੱਖ, ਕਹਿੰਦੇ ਪਿਆ ਰਹਿਣ ਦੇ। ਫਿਰ ਕਹਿੰਦਾ ਬਾਬਾ ਜੀ ਲੱਖ ਰੁਪਈਆ ਲੈ ਕੇ ਆਇਆ ਜੀ, ਮਹਾਰਾਜ ਜੀ ਧਿਆਨ ਕਰੋ ਇੱਧਰ। ਉਹ ਕਹਿੰਦੇ ਕੋਈ ਨਹੀਂ ਪਿਆ ਰਹਿਣ ਦੇ। ਕਹਿੰਦਾ ਬਾਬਾ ਜੀ ਮੇਰੇ ਵਰਗੇ ਸੇਵਾਦਾਰ ਰੋਜ਼ ਰੋਜ਼ ਨਹੀਂ ਮਿਲਣੇ। ਮਹਾਂਪੁਰਖ ਕਹਿੰਦੇ ਕੋਈ ਗੱਲ ਨਹੀਂ, ਬੜੇ ਸੇਵਾਦਾਰ ਵੱਡੇ ਵੱਡੇ ਪਏ ਨੇ, ਸੇਵਾਦਾਰਾਂ ਦੀ ਕਿਹੜੀ ਗੱਲ। ਕਹਿੰਦਾ ਮਹਾਂਪੁਰਸ਼ੋ ਮੇਰੇ ਵਰਗਾ ਸੇਵਾਦਾਰ ਕੋਈ ਨਹੀਂ। ਕਹਿੰਦਾ ਬਾਬਾ ਜੀ ਦਾਨੀ ਤੁਹਾਨੂੰ ਰੁਪਈਆ ਦੋ ਰੁਪਈਏ ਪੰਜ ਦਸ ਸੌ ਦੇਣ ਵਾਲੇ ਆਉਣਗੇ ਬੜੇ, ਲੱਖ ਵਾਲਾ ਦਾਨੀ ਕੋਈ ਨਹੀਂ, ਮਰੇ ਵਰਗਾ ਦਾਨੀ ਕੋਈ ਨਹੀਂ। ਲੱਖ ਰੁਪਈਆ ਚੁੱਕ ਕੇ ਵਗਾ ਕੇ ਮਾਰਿਆ, ਕਹਿੰਦੇ ਲੈ ਜਾ, ਜੇ ਤੇਰੇ ਵਰਗਾ ਦਾਨੀ ਕੋਈ ਨਹੀਂ, ਗੁਰੂ ਨਾਨਕ ਦੇ ਘਰ ਵਰਗਾ ਤਿਆਗੀ ਵੀ ਕੋਈ ਨਹੀਂ, ਲੈ ਜਾ ਚੁੱਕ। ਉਸ ਦਿਨ ਤੋਂ ਮਾਇਆ ਹੀ ਬੰਦ ਕਰਤੀ। ਕਹਿੰਦੇ ਮਾਇਆ ਚੜ੍ਹੇਗੀ ਹੀ ਨਹੀਂ ਗੁਰੂ ਨਾਨਕ ਸਰ, ਕਹਿੰਦੇ ਮਾਇਆ ਦਿੰਦੇ ਨੇ ਤੇ ਮਨ 'ਚ ਮਾਨ ਕਰਦੇ ਨੇ। ਦੇ ਦੇ ਮੰਗੇ ਸਹਿਸਾ ਗੁਣਾ, ਪੈਸੇ ਦੇ ਕੇ ਨਾਲ ਤੇ ਕਹਿੰਦਾ ਸੈਂਕੜੇ ਗੁਣਾ ਮੁੜ ਕੇ ਵੀ ਆਵੇ, ਨਾਲੇ ਸੋਭ ਕਰੇ ਸੰਸਾਰ। ਸਵਾ ਰੁਪਈਆ ਵੀ ਦਿੱਤਾ ਤੇ ਸੰਗਰਾਂਦ ਵਾਲੇ ਦਿਨ ਜੇ ਗ੍ਰੰਥੀ ਨਾ ਬੋਲਣਾ ਭੁੱਲ ਜਾਏ ਨਾ ਤੇ ਨਿੱਕੇ ਜਿਹੇ ਜਵਾਕ ਨੂੰ ਭਜਾਈ ਦਾ ਭੱਜ ਕੇ ਜਾ, ਉਹਨੂੰ ਆਖ ਨਾ ਬੋਲੇ। ਉਹਨੇ ਨਾ ਨਹੀਂ ਬੋਲਿਆ ਸਪੀਕਰ, ਮੈਂ ਖੁਦ ਵੇਖਿਆ ਆਪਣੇ ਪਿੰਡਾਂ ਦੇ ਵਿੱਚ ਸਵਾ ਸਵਾ ਰੁਪਈਆ ਉੱਥੇ ਬਾਪੂ ਨੇ ਦੇਣਾ, ਜਾਂ ਲੈ ਕੇ ਜਾਓ ਉੱਥੇ ਦੇ ਕੇ ਆ ਗੁਰਦੁਆਰੇ ਬਾਬੇ ਡੱਲੇ ਨੂੰ, ਤੇ ਸਵਾ ਰੁਪਈਆ ਉਦੋਂ ਸਵਾ ਰੁਪਈਆ ਦੋ ਰੁਪਈਏ ਜਾਂ ਆਹੀ ਹੁੰਦਾ ਸੀ ਰੁਪਈਆ ਦੋ ਰੁਪਈਏ, ਤੇ ਉਹੀ ਦੇ ਕੇ ਆਉਣਾ ਨਾ, ਤੇ ਜੇ ਕਿਤੇ ਨਾ ਬੋਲਣਾ ਭੁੱਲ ਜਾਏ ਜਾਓ ਭੱਜ ਕੇ ਆਖੋ। ਉਹਨੇ ਨਾ ਨਹੀਂ ਬੋਲਿਆ, ਕੋਠੇ ਤੇ ਚੜ੍ਹ ਕੇ ਖੇ ਉੱਥੇ ਡੇਰੇ ਤੇ ਰਹਿੰਦੇ ਜੀ ਤੇ ਉਹਨਾਂ ਤਰ ਸਾਰੇ, ਤੇ ਕੋਠੇ ਤੇ ਚੜ੍ਹ ਕੇ ਸੁਣਦੇ ਹੁੰਦੇ ਸੀ ਵੀ ਨਾ ਬੋਲਦਾ ਕਿ ਨਹੀਂ ਬੋਲਦਾ, ਪਤਾ ਲੱਗ ਜਾਏ ਸਾਰੇ ਪਿੰਡ 'ਚ ਬਾਪੂ ਦਾ ਨਾਂ ਬੋਲਿਆ। ਇਸ ਤਰ੍ਹਾਂ ਹੀ ਹੁੰਦਾ, ਸਵਾ ਰੁਪਈਆ ਦੇ ਕੇ ਨਾਲੇ ਤੇ ਮੇਰਾ ਨਾਂ ਬੋਲਿਆ ਜਾਏ ਸਪੀਕਰ 'ਚ ਤੇ ਨਾਲੇ ਮੇਰੀ ਵਡਿਆਈ ਹੋਈ। ਜੇ ਨਾ ਬੋਲੀਏ ਤੇ ਗ੍ਰੰਥੀ ਦਾ ਗਲਾਵਾਂ ਫੜ ਲੈਣਾ ਜਾ ਕੇ ਤੂੰ ਬੋਲਿਆ ਨਹੀਂ ਮੇਰਾ ਨਾਂ। ਜੇ ਨਾਂ ਨਹੀਂ ਬੋਲਿਆ ਜਾਏਗਾ ਕੀ ਸਤਿਗੁਰਾਂ ਨੂੰ ਪਤਾ ਨਹੀਂ ਲੱਗਣਾ? ਜੇ ਨਾਂ ਨਹੀਂ ਬੋਲਿਆ ਜਾਏਗਾ ਮਰਨ ਨੂੰ ਪਤਾ ਨਹੀਂ ਤੇਰੇ ਪੈਸਿਆਂ ਦਾ? ਜੇ ਪਤਾ ਹੀ ਨਹੀਂ ਲੱਗਦਾ ਤੇ ਫਿਰ ਗੁਰੂ ਹੀ ਕਾਹਦਾ, ਤੂੰ ਦਿੱਤੇ ਕਾਹਦੇ ਵਾਸਤੇ, ਫਿਰ ਗੁਰੂ ਕਾਹਦਾ ਹੋਇਆ ਜਿਹਨੂੰ ਪਤਾ ਹੀ ਨਾ ਲੱਗੇ ਵੀ ਪੈਸੇ ਵੀ ਦੇ ਗਿਆ? ਉਹ ਦੱਸਣ ਦੀ ਲੋੜ ਨਹੀਂ, ਤੂੰ ਭੇਟਾ ਕਰ ਦੇ ਸਤਿਗੁਰਾਂ ਨੂੰ ਪ੍ਰਵਾਨ ਹੈ, ਉਹ ਜਾਣਦੇ ਨੇ ਸਭ ਦੇ ਦਿਲਾਂ ਦੀਆਂ ਜਾਣਦੇ ਨੇ। ਜੇ ਦੱਸਣਾ ਹੀ ਪਵੇ ਫਿਰ ਕਾਹਦਾ ਗੁਰੂ ਹੋਇਆ, ਦੱਸਣ ਦੀ ਲੋੜ ਨਹੀਂ, ਮਹਾਰਾਜ ਜਾਣਦੇ ਨੇ। ਘੱਟ ਘੱਟ ਕੇ ਅੰਤਰ ਕੀ ਜਾਣ,
ਉਹ ਸਤਿਗੁਰ ਮੇਰੇ ਜਾਣਦੇ ਗੁਰਿਆ ਤੇ ਬਲਿਆ
ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਜੇ ਨਾ ਬੋਲਤਾ ਤਾਂ ਵੀ ਕੋਈ ਨੀ, ਨਹੀਂ ਵੀ ਬੋਲਿਆ ਤਾਂ ਵੀ ਕੋਈ ਨੀ, ਸਤਿਗੁਰੂ ਤੇ ਜਾਣਦੇ ਨੇ। ਮਹਾਰਾਜ ਜੀ ਕਹਿੰਦੇ ਨੇ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ
ਮਾਨ।
ਮਾਨ ਕਹਿੰਦੇ ਮਾਨ ਤਾਂ ਮਿਲੇਗਾ ਜੇ ਆਪਣਾ ਆਪ ਗਵਾ ਕੇ ਸੇਵਾ ਕਰੇ, ਫਿਰ ਹੈ ਪ੍ਰਵਾਨ ਸੇਵਾ ਉਹਨਾਂ ਚਿਰ। ਗੁਰੂ ਨਾਨਕ ਸਾਹਿਬ ਬਹਿ ਗਏ, ਲੈਣਾ ਲੱਗ ਗਈਆਂ ਸੰਗਤਾਂ ਦੀਆਂ ਲੈਣਾ। ਉੱਥੇ ਕੰਨ ਪਾਟੇ ਜੋਗੀ ਸਿੱਧ ਜਿਹੜੇ ਬੜੇ ਬੜੇ ਚਿਰ ਦੇ ਪੁਰਾਣੇ ਬੈਠੇ ਸੀ, ਸਾਰਿਆਂ ਦੀਆਂ ਦੁਕਾਨਾਂ ਬੰਦ ਹੋ ਗਈਆਂ, ਹੋਣੀਆਂ ਹੀ ਨੇ। ਲਾਈਟਾਂ ਜਗਦੀਆਂ ਨੇ, ਬਲਬ ਜਗਦੇ ਨੇ, ਸਰਚ ਲਾਈਟਾਂ ਲੱਗੀਆਂ ਨੇ, ਇਹਨਾਂ ਦਾ ਚਾਨਣ ਹੈ। ਪਰ ਜਦੋਂ ਸੂਰਜ ਚੜ ਗਿਆ ਕੋਈ ਨਹੀਂ ਦਿਸਣੀ ਆ। ਕੋ ਸਤਨਾਮ
ਸ੍ਰੀ ਵਾਹਿਗੁਰੂ
ਬੜੇ ਹੁੰਦੇ ਨੇ ਵਹਿਮਾਂ ਭਰਮਾਂ ਚ ਪਾਉਣ ਵਾਲੇ, ਕੋਈ ਕਮਾਈ ਵਾਲਾ ਆ ਜੇ ਸਭ ਨੂੰ ਭਜਣਾ ਪੈ ਜਾਣਾ। ਸਤਿਸੰਗ ਜੀ, ਸੂਰਜ ਚੜ ਗਿਆ ਨਾ ਜਦੋਂ ਸਭ ਲਾਈਟਾਂ ਫਿੱਕੀਆਂ ਪੈ ਜਾਣਗੀਆਂ। ਗੁਰੂ ਨਾਨਕ ਸਾਹਿਬ ਜਿੱਥੇ ਆ ਗਏ ਉੱਥੇ ਫਿਰ ਕਿਸੇ ਹੋਰ ਦੀ ਕੀ ਹਿੰਮਤ ਸੀ ਕੋਈ ਬੋਲ ਵੀ ਜਾਏ। ਗੁਰੂ ਨਾਨਕ ਸਾਹਿਬ ਵੱਡਿਆਂ ਵੱਡਿਆਂ ਨੂੰ ਸ਼ਬਦਾਂ ਦੇ ਬਾਣ ਮਾਰ ਕੇ ਜਿੱਤਦੇ ਸੀ। ਹੁਣ ਚਲੋ ਲੰਬਾ ਇਤਿਹਾਸ ਹੈ, ਥੋੜ੍ਹਾ ਜਿਹਾ ਮੈਂ ਥੋੜ੍ਹੇ ਸਮੇਂ 'ਚ ਹੀ ਸਮਾਪਤੀ ਕਰ ਦੇਣੀ। ਲੈਣਾ ਲੱਗੀਆਂ ਹੋਈਆਂ ਨੇ, ਕੋਈ ਕੁਛ ਮੱਥਾ ਟੇਕਦਾ, ਕੋਈ ਕੁਛ ਟੇਕਦਾ। ਇੱਕ ਗਰੀਬ ਸਿੱਖ ਆਇਆ, ਗੁਰੂ ਨਾਨਕ ਨਾਲ ਪਿਆਰ ਵੀ ਬੜਾ ਹੈ, ਜੇਬ ਵਿੱਚ ਕੁਛ ਨਹੀਂ, ਜੇਬ 'ਚ ਕੁਛ ਨਹੀਂ, ਪਿਆਰ ਬਹੁਤ ਜ਼ਿਆਦਾ, ਭੇਟਾ ਵੀ ਕੁਝ ਨਾ ਕੁਝ ਜ਼ਰੂਰ ਕਰਨਾ, ਕਰਾਂ ਤੇ ਕਰਾਂ ਕੀ। ਇੱਕ ਪੁੱਤਰ ਉਹਦੇ ਨਾਲ ਹੈ, ਉਂਗਲ ਉਹਨੇ ਫੜੀ ਹੋਈ ਹੈ, ਨਿੱਕਾ ਜਿਹਾ ਮੁੰਡਾ ਉਹਦਾ, ਉਹਦਾ ਨਾਮ ਹੈ ਭਾਈ ਸੰਗਤੀਆ। ਆਪਣੇ ਮੁੰਡੇ ਨੂੰ ਕਹਿੰਦਾ ਬੇਟਾ, ਸਾਰੇ ਮੱਥਾ ਟੇਕਦੇ ਨੇ, ਮੇਰਾ ਵੀ ਜੀ ਕਰਦਾ ਲੈਣ 'ਚ ਲੱਗ ਜਾ, ਤੇ ਬਾਪੂ ਜੀ ਲੱਗ ਜਾਂਦੇ ਆ ਲੈਣ 'ਚ। ਕਹਿੰਦੇ ਸਤਿਗੁਰਾਂ ਨੂੰ ਖਾਲੀ ਹੱਥੀ ਮੱਥਾ ਟੇਕਦੇ ਸੋਹਣੇ ਨਹੀਂ ਲੱਗਦੇ, ਕੋਈ ਕੁਛ ਮੱਥਾ ਟੇਕਦਾ, ਕੋਈ ਕੁਛ ਮੱਥਾ ਟੇਕਦਾ। ਬਾਪੂ ਜੀ, ਜੇ ਮੱਥਾ ਟੇਕਣਾ ਹੀ ਹੈ, ਹੋਰ ਤਾਂ ਆਪਣੇ ਕੋਲ ਹੈ ਨਹੀਂ, ਕੱਪੜੇ ਵੀ ਪਾਟੇ ਨੇ, ਜੇਬ 'ਚ ਇੱਕ ਪੈਸਾ ਵੀ ਨਹੀਂ, ਤੁਸੀਂ ਮੈਨੂੰ ਹੀ ਮੱਥਾ ਟੇਕ ਦਿਓ। ਆਖੋ ਸਤਨਾਮ, ਮੈਨੂੰ ਹੀ ਮੱਥਾ ਟੇਕ ਦਿਓ। ਇਹ ਕਿਵੇਂ ਹੋ ਸਕਦਾ? ਬੜੀਆਂ ਸੁੱਖਣਾ ਸੁੱਖ ਸੁੱਖ ਕੇ ਤੈਨੂੰ ਲਿਆ, ਪਿਤਾ ਜੀ ਕੋਈ ਗੱਲ ਨਹੀਂ, ਤੁਸੀਂ ਆਪਣਾ ਮਨ ਚਾਅ ਪੂਰਾ ਕਰੋ, ਨਾਲੇ ਮੈਂ ਗੁਰੂ ਕੀ ਸੇਵਾ 'ਚ ਲੱਗ ਜਾ, ਮੈਨੂੰ ਹੋਰ ਕੀ ਚਾਹੀਦਾ। ਸ਼ੁਕਰ ਹੈ ਜਿਹੜੇ ਸੇਵਾ 'ਚ ਲੱਗੇ ਨੇ ਲਾਉਣ। ਅੱਜ ਕੱਲ੍ਹ ਤਾਂ ਮੈਂ ਆਮ ਘਰਾਂ 'ਚ ਜਾਂਦਾ ਨਾ, ਕਈ ਵਾਰੀ ਕਈ ਮੁੰਡੇ ਐਸੇ ਮਿਲਣਗੇ ਜਿਹਨਾਂ ਨੂੰ ਬਾਹਲਾ ਹੀ ਵਿਰਾਗ ਲੱਗ ਜਾਂਦਾ, ਚਾਰ ਕੁ ਦਿਨ ਦੀਵਾਨ ਸੁਣ ਕੇ ਨਾ, ਤਿੰਨ ਕੁ ਦੀਵਾਨ ਸੁਣ ਕੇ ਬਾਅਦ 'ਚ ਕਹਿਣਗੇ ਬਾਬਾ ਜੀ ਇਹ ਨਹੀਂ ਪੜ੍ਹਦਾ, ਇਹਨੂੰ ਨਾਲ ਹੀ ਲੈ ਜਾਓ, ਇਹ ਨਹੀਂ ਪੜ੍ਹਦਾ। ਕਈ ਕਹਿਣਗੇ ਬਾਬਾ ਜੀ ਪੜ੍ਹਨੇ ਪਾਇਆ ਹੈ, ਪੜ੍ਹਨੇ ਪੜ੍ਹਿਆ ਨਹੀਂ, ਕੰਮ ਸਿਖਾਇਆ ਹੈ ਸਿੱਖਿਆ ਨਹੀਂ, ਖੇਤ 'ਤੇ ਜਾਂਦਾ ਨਹੀਂ, ਕਿ ਸਾਡੇ ਕਿਸੇ ਕੰਮ ਦਾ ਨਹੀਂ, ਇਹਨੂੰ ਤੁਸੀਂ ਲੈ ਲੈ, ਜਿਹੜਾ ਕਿਸੇ ਕੰਮ ਦਾ ਨਹੀਂ ਕਹਿੰਦੇ ਬਾਬਾ ਜੀ ਲੈ ਜਾਓ। ਕਦੇ ਮੈਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਆਹ ਜਿਹੜਾ ਮੁੰਡਾ ਨਾ ਜੀ ਇਹ 10,000 ਮਹੀਨੇ ਦਾ ਕਮਾਉਂਦਾ, ਇਹਨੂੰ ਲੈ ਜਾਓ, ਕੋਈ ਨਹੀਂ ਕਹਿੰਦਾ। ਬਾਬਾ ਜੀ ਇਹ ਖੇਤ ਬੜਾ ਕੰਮ ਕਰਦਾ, ਇਹਦੇ ਵਰਗਾ ਕਾਮਾ ਨਹੀਂ ਮਿਲਣਾ ਤੁਹਾਨੂੰ ਕੋਈ, ਇਹਨੂੰ ਲੈ ਜਾਓ। ਜਿਹੜਾ ਨਖੱਟੂ ਆ ਜਿਹਨੂੰ ਕੱਖ ਨਹੀਂ ਆਉਂਦਾ, ਕਹਿਣਗੇ ਇਹਨੂੰ ਲੈ ਜਾਓ ਜੀ, ਤੁਸੀਂ ਇਹਨੂੰ ਲੈ ਜਾਓ। ਪਰ ਚਲੋ ਮਹਾਰਾਜ ਨੇ ਕਿਰਪਾ ਕਰਨੀ ਹੁੰਦੀ, ਖੋਟੇ ਵੀ ਖਰੇ ਬਣ ਜਾਂਦੇ ਆ, ਹੌਲੀ ਹੌਲੀ ਕਿਰਪਾ ਹੁੰਦੀ ਹੈ ਸਤਿਗੁਰਾਂ ਦੀ। ਪਰ ਬੜੇ ਹੁੰਦੇ ਨੇ, ਕੋਈ ਇਹ ਨਹੀਂ ਕਹਿੰਦਾ ਵੀ ਇਹ ਬੜਾ 10,000 ਕਮਾਉਂਦਾ ਜੀ, ਬੜਾ ਸਿਆਣਾ ਹੈ ਜੀ, ਇਹਨੂੰ ਲੈ ਜਾਓ ਤੁਸੀਂ। ਪਰ ਜੇ ਕਿਤੇ ਕੋਈ ਚਲਿਆ ਜਾਵੇ, ਵੈਰਾਗ ਲੱਗ ਜਾਏ ਕਿਸੇ ਨੂੰ, ਪੜ੍ਹਿਆ ਲਿਖਿਆ ਹੋਵੇ, ਫਿਰ ਕਹਿਣਗੇ ਘਰ ਫਟਤਾ ਸਾਡਾ, ਬੜਾ ਔਖਾ। ਪਰ ਪਿਆਰ ਵੀ ਮਾਇਆ ਨਾਲ ਹੀ ਹੈ, ਜੇ ਕੋਈ ਕਮਾਵੇ ਤਾਂ ਫਿਰ ਤੇ ਦੁੱਧ ਵੀ ਹੈ, ਜੇ ਪੈਸੇ ਲਿਆਵੇ ਕਮਾ ਕੇ ਫਿਰ ਤੇ ਦੁੱਧ ਵੀ ਮਿਲੇਗਾ। ਜੇ ਉਹੀ ਮੁੰਡਾ ਕੰਮ ਨਾ ਕਰੇ, ਸਾਰਾ ਦਿਨ ਮੰਜੀ 'ਤੇ ਪਿਆ ਰਵੇ, ਕਹਿਣਗੇ ਤੈਨੂੰ ਵਿਹਲੇ ਨੂੰ ਝੋਟੇ ਨੂੰ ਕਿੱਥੇ ਖਵਾਈਏ। ਫਿਰ ਹੁੰਦਾ ਐਸਾ ਹੀ, ਘਰਾਂ ਦੇ ਵਿੱਚ ਐਸਾ ਹੀ ਹੈ, ਕੋਈ ਨਾ ਕਿਸੇ ਦਾ ਵਿਹਲੀ ਦੁਨੀਆ, ਮਤਲਬ ਦਾ ਹੀ ਹਿਸਾਬ ਕਿਤਾਬ ਹੈ ਸਰ। ਹੁਣ ਸਾਧ ਸੰਗਤ ਜੀ ਵਿਹਲੇ ਨੂੰ ਕਿੱਥੇ ਖਵਾਈਏ, ਐਸਾ ਹੀ ਕਹਿੰਦੇ ਆ ਸਾਰੇ। ਕੁਛ ਨਾ ਕੁਛ ਕਰੋਗੇ ਤਾਂ ਹੀ ਸਤਿਕਾਰ ਹੈ, ਮਾਤਾ ਪਿਤਾ ਸਤਿਕਾਰ, ਘਰ ਵਾਲੀ ਬੱਚੇ ਸਤਿਕਾਰ ਉਦੋਂ ਹੀ ਕਰਨਗੇ ਜਦੋਂ ਕੁਝ ਕਮਾਓਗੇ, ਤੇਰੇ ਨਾਲ ਪਿਆਰ ਨਹੀਂ। ਬਾਬਾ ਜੀ ਮਰ ਗਿਆ, ਬੜਾ ਔਖਾ ਹੋ ਗਿਆ, ਘਰ ਸੁੰਨਾ ਕਰ ਗਿਆ, ਕੀ ਹੋਇਆ, ਮਰ ਗਿਆ ਜੀ, ਹੁਣ ਫਿਰ ਬੜਾ ਦੁੱਖ ਹੈ। ਹਾਂਜੀ ਦੁੱਖ ਤੇ ਹੈ, ਪਰ ਤਨਖਾਹ ਨਹੀਂ ਨਾ ਆਉਣੀ ਹੁਣ ਜਿਹੜੀ ਪਹਿਲਾਂ ਆਉਂਦੀ, ਇਸੇ ਗੱਲ ਦਾ ਹੀ ਦੁੱਖ ਹੈ। ਕਈ ਬੀਬੀਆਂ ਆਉਣੀਆਂ, ਬਾਬਾ ਜੀ ਅਰਦਾਸ ਕਰੋ, ਕਾਹਦੀ, ਰਾਤ ਸੁਪਨੇ 'ਚ ਦਿਸਿਆ ਸੀ, ਹੁਣ ਨਾ ਦਿਸੇ, ਚੌੜਾ ਹੋਇਆ ਫਿਰਦਾ, ਮੇਰਾ ਪਰਿਵਾਰ, ਮੇਰੇ ਬੱਚੇ, ਆ ਮੇਰੇ ਰਿਸ਼ਤੇਦਾਰ, ਆ ਮੇਰੀ ਮਾਂ, ਆ ਮੇਰਾ ਪਿਓ, ਆ ਰਿਸ਼ਤੇਦਾਰ, ਘਰ ਵਾਲੀ, ਬੱਚੇ, ਜਿੱਦਣ ਮਰ ਗਿਆ ਨਾ, ਸੁਪਨੇ ਵਿੱਚ ਆਉਣਾ ਵੀ ਬਰਦਾਸ਼ਤ ਨਹੀਂ ਕਰਨਗੇ ਤੈਨੂੰ, ਸੁਪਨੇ 'ਚ ਆਉਣਾ ਕਾਹਦਾ ਮਾਣ ਕਰਦਾ। ਸਾਰੇ ਹੀ ਆਪਾਂ ਵੇਚੀ ਹੈ, ਮਰਿਆ ਬੰਦਾ ਸੁਪਨੇ 'ਚ ਆ ਜੇ, ਸਵੇਰੀ ਅਰਦਾਸ ਕਰਾਉਣ ਜਾਂਦੇ ਹਾਂ ਵੀ ਕੋਈ ਭਾਣਾ ਵਰਤੇਗਾ ਜਿਹੜਾ ਮਰਿਆ ਸੁਪਨੇ 'ਚ ਦਿਸਿਆ, ਸਾਰਿਆਂ ਨੂੰ ਭਾਜੜ ਪੈ ਜਾਂਦੀ, ਹੁਣ ਕਿਉਂ ਡਰਦਾ। ਉਹੀ ਹੈ ਜਿਹਨੂੰ ਗਲਵੱਕੜੀਆਂ ਪਾਉਂਦਾ ਸੀ, ਉਹੀ ਤੇਰਾ ਯਾਰ ਹੈ, ਇਕੱਠੇ ਇੱਕੋ ਥਾਲੀ 'ਚ ਖਾਂਦੇ ਸੀ, ਉਹੀ ਹੈ ਤੇਰਾ ਯਾਰ। ਪਰ ਹੁਣ ਸੁਪਨੇ ਵਿੱਚ ਵੀ ਆਉਂਦਾ ਤੇ ਅਰਦਾਸਾਂ ਕਰਾਉਂਦੇ ਫਿਰਦੇ ਨੇ। ਜਿੱਦਣ ਅਸੀਂ ਮਰ ਗਏ, ਜਿੱਦਣ ਕਿਸੇ ਦੇ ਸੁਪਨੇ 'ਚ ਆ ਗਏ, ਸਵੇਰੀ ਅਰਦਾਸ ਕਰਨਗੇ, ਉਹ ਕਾਹਦਾ ਮਾਣ ਕਰਦਾ, ਤੈਨੂੰ ਤੇ ਸੁਪਨੇ 'ਚ ਆਉਣਾ ਵੀ ਨਹੀਂ ਝੱਲਦੇ ਲੋਕ। ਇਸ ਕਰਕੇ ਲੜ ਫੜ ਲੈ ਉਹਦਾ, ਬਾਜਾਂ ਵਾਲੇ ਸਤਿਗੁਰਾਂ ਦਾ, ਜਿਨ੍ਹਾਂ ਨੇ ਲੋਕ ਵੀ ਤੇ ਪਰਲੋਕ ਵਿੱਚ ਤੇਰੀ ਸਹਾਇਤਾ ਕਰਨਗੇ। ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ, ਘਰ ਕੀ ਨਾਰ ਬਹੁਤ ਹਿਤ ਜਾ ਸਿਉ, ਸਦਾ ਰਹਿਤ ਸੰਗ ਲਾਗੀ, ਚਾਬੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਕਿਸੇ ਨੇ ਵੀ ਨਹੀਂ ਸਹਾਇਤਾ ਕਰਨੀ, ਜੇ ਮਾੜਾ ਜਿਹਾ ਸੋਚ ਲਈਏ ਨਾ, ਮਾੜਾ ਜਿਹਾ ਪਤਾ ਫੇਰ ਲੱਗਣਾ, ਇਹ ਤੇ ਉਮਰ ਲੰਘ ਜਾਣੀ ਹੈ ਸਾਰੀ। ਖਿਡੌਣੇ ਦਿੱਤੇ ਨੇ ਰੱਬ ਨੇ, ਖਿਡੌਣੇ ਖੇਡੀ ਚੱਲ, ਜਿਵੇਂ ਬੱਚਾ ਤੰਗ ਕਰਦਾ ਮਾਂ ਨੂੰ ਤੇ ਉਹ ਲੈ ਮਾੜੇ ਮੋਟੇ ਖਿਡੌਣੇ ਹੁੰਦੇ ਨੇ, ਲੈ ਫੜ ਖੇਡੀ ਜਾ, ਪਰਾਂ ਰੱਖ ਦਿੰਦੀ ਹੈ, ਬੱਚਾ ਖਿਡੌਣੇ ਨਾਲ ਖੇਡੀ ਜਾਂਦਾ। ਬੱਚੇ ਨੂੰ ਨਿਆਣਾ ਸਮਝਦੇ ਆ, ਸਾਡੇ ਨਾਲੋਂ ਸਿਆਣਾ ਬੱਚਾ, ਸਾਡੇ ਨਾਲੋਂ ਸਿਆਣਾ ਹੈ ਬੱਚਾ। 2 ਘੰਟੇ ਖੇਡੇਗਾ, 4 ਘੰਟੇ ਖੇਡੇਗਾ, ਆਖਿਰਕਾਰ ਉਹਨੂੰ ਪਤਾ ਖਿਡੌਣਾ ਹੈ, ਜਦੋਂ ਭੁੱਖ ਲੱਗੇਗੀ ਖਿਡੌਣੇ ਤੋਂ ਦੁੱਧ ਨਹੀਂ ਮਿਲਣਾ, ਫਿਰ ਉਹਨੂੰ ਮਾਂ ਯਾਦ ਆਏਗੀ। ਬੱਚਾ ਸਾਡੇ ਨਾਲੋਂ ਸਿਆਣਾ ਹੁੰਦਾ, ਉਹ 2-4 ਘੰਟੇ ਖੇਡੇਗਾ, ਫਿਰ ਮਾਂ ਦੀ ਯਾਦ ਆਉਂਦੀ ਹੈ, ਉਹ ਇੱਥੇ 80-80 ਸਾਲ ਦੇ ਹੋ ਗਏ ਫਿਰ ਵੀ ਖੇਡੀ ਵੀ ਜਾਂਦੇ। ਖਿਡੌਣੇ ਨੇ ਬੱਚੇ ਦਿੱਤੇ ਨੇ ਤੈਨੂੰ, ਖਿਡੌਣੇ ਨੇ ਪੁੱਤਰ ਦਿੱਤੇ ਸੀ, ਖਿਡੌਣੇ ਸੀ, ਮਾਇਆ ਬਹੁਤੀ ਦਿੱਤੀ, ਕੋਠੀ ਦਿੱਤੀ, ਵੱਡੇ ਖਿਡੌਣੇ ਦਿੱਤੇ ਨੇ ਤੈਨੂੰ, ਥੋੜ੍ਹੇ ਜਿਹੇ ਦੂਜਿਆਂ ਨਾਲੋਂ ਵੱਡੇ ਨੇ, ਖੇਡੀ ਚੱਲ। ਜਦੋਂ ਫਿਰ ਮਾੜਾ ਮੋਟਾ ਨਾਮ ਜਪਣ ਦਾ ਟਾਈਮ ਆਇਆ, ਫਿਰ ਪੋਤਰਿਆਂ ਦੇ ਖਿਡੌਣੇ ਦੇ ਦਿੱਤੇ, ਇਹਨਾਂ ਨਾਲ ਖੇਡੀ ਚੱਲ, ਖਿਡੌਣਿਆਂ ਨਾਲ ਹੀ ਖੇਡੀ ਜਾਂਦਾ। ਅਸਲੀ ਮਾਂ ਉਹ ਹੈ ਗੁਰਬਾਣੀ, ਉਹ ਤੇ ਯਾਦ ਹੀ ਨਹੀਂ ਆਈ ਕਦੇ। ਗੁਰਦੇਵ ਮਾਤਾ ਗੁਰਦੇਵ ਪਿਤਾ, ਸਤਿ ਸੰਗਤ ਜੀ ਅਸਲੀ ਮਾਂ ਤੇ ਕਦੇ ਯਾਦ ਹੀ ਨਹੀਂ ਆਈ, ਖਿਡੌਣਿਆਂ ਦੇ ਵਿੱਚ ਹੀ ਖੇਡਦੇ ਰਹੇ। ਲੰਘ ਜਾਂਦਾ ਸਮਾਂ, ਦਸ ਬਾਲ ਤਨ ਵੀ ਸ਼ਰਵਣ ਤੀਸਾਂ ਕਾ ਸੁੰਦਰ ਕਹਾਵੈ, ਚਾਲੀ ਸੀ ਪੁਰ ਹੋਏ ਪਾਚੀ ਸੀ ਪੱਗ ਖਿੱਸੈ, ਹੱਠੀ ਕੇ ਬੜੇ ਪਾਵੈ ਸੱਤਰ ਕਾ ਮਤਹੀਣ, ਅਸੀਹਾਂ ਕਾ ਵਿਵਹਾਰ ਨਾ ਪਾਵੈ ਨਾਵੇ ਕਾ ਸਹਿਜਾ ਸਣੀ, ਮੂਲ ਨਾ ਜਾਣਾ ਆਪ ਬਲ ਢੰਡੋਲਮ ਢੂੰਡਮ ਡਿੱਠ ਮੈਂ, ਨਾਨਕ ਜੱਗ ਧੂਵੇਂ ਕਾ ਤਉਧਾਰ। ਕੀ ਵੇਖਿਆ, ਇਹ ਤੇ ਧੂਵੇਂ ਦਾ ਪਹਾੜ ਹੈ ਗੁਰੂ ਅਰਜਨ ਦੇਵ ਮਹਾਰਾਜ, ਧੂਵੇਂ ਦਾ ਮਹਿਲ ਹੈ। ਜਿਵੇਂ ਧੂੰਆਂ ਜਿਉਂ ਜਿਉਂ ਉੱਚਾ ਉੱਠਦਾ ਨਾ, ਆਕਾਸ਼ ਵਿੱਚ ਉੱਡਦੀ ਹੈ ਲੀਕ, ਜਦੋਂ ਜਹਾਜ਼ ਲੰਘ ਜਾਏ ਧੂੰਏ ਨਾਲ ਇੱਕ ਲੀਕ ਪਾ ਜਾਂਦਾ, ਪਰ ਜਿਉਂ ਜਿਉਂ ਹਵਾ ਆਏਗੀ ਉੱਚੀ ਉੱਠੀ ਜਾਣੀ ਹੈ, ਉਹਨੇ ਖਿਲਰ ਜਾਣਾ। ਸਰੀਰ ਵੀ ਇਸੇ ਤਰ੍ਹਾਂ ਹੀ ਹੈ, ਜਿਉਂ ਜਿਉਂ ਮੌਤ ਦੇ ਨੇੜੇ ਜਾਈ ਜਾਂਦਾ ਖਿਲਰੀ ਜਾਂਦਾ। ਜਦੋਂ ਵਰੇ ਹੋਏ ਦਸ, ਕਦੀ ਰੋ ਕਦੀ ਹੱਸ, ਜਦੋਂ ਵਰੇ ਹੋਏ ਵੀਹ, ਉਹ ਕਹਿੰਦਾ ਚੜ੍ਹਿਆ ਜੋਬਣ ਕੀ, ਜਦੋਂ ਵਰੇ ਹੋਏ ਤੀਹ, ਘਰਦਿਆਂ ਨੇ ਕਰ ਦਿੱਤੀ ਛਾਦੀ ਤੇ ਹੋ ਗਏ ਦੋ ਚਾਰ ਜੀ, ਜਦੋਂ ਵਰੇ ਹੋਏ ਚਾਲੀ, ਘਰਦਿਆਂ ਨੇ ਮੋਢਿਆਂ ਤੇ ਧਰ ਦਿੱਤੀ ਜ਼ਿੰਮੇਵਾਰੀ ਦੀ ਪੰਜਾਲੀ, ਜਦੋਂ ਵਰੇ ਹੋਏ ਪੰਜਾਹ, ਬੱਚੇ ਕਹਿੰਦੇ ਬਾਪੂ ਜਿੱਥੋਂ ਮਰਜ਼ੀ ਕਮਾ ਕੇ ਲਿਆ, ਜਦੋਂ ਵਰੇ ਹੋਏ ਸੱਠ, ਪੁੱਤ ਪੋਤਰੇ ਦੋਤਰਿਆਂ ਦਾ ਹੋਣ ਲੱਗ ਪਿਆ
ਇਕੱਠ
ਇਕੱਠ, ਜਦੋਂ ਵਰੇ ਹੋਏ ਸੱਤਰ, ਬਸ ਫਿਰ ਸੱਤਰ ਕਾ ਮਤਹੀਣ, ਜਦੋਂ ਵਰੇ ਹੋਏ ਸੱਤਰ, ਬਾਬੇ ਦਾ ਖੋਟਾ ਪੈ ਗਿਆ ਨਛੱਤਰ, ਜਦੋਂ ਵਰੇ ਹੋਏ ਅੱਸੀ, ਮੰਗਦਾ ਦੁੱਧ ਮਿਲਦੀ ਨੀ ਲੱਸੀ, ਜਦੋਂ ਵਰੇ ਹੋਏ ਨੱਬੇ, ਸਾਰੀ ਦੰਦ ਟੁੱਟ ਜਾਣੇ ਨੇ ਫਿਰ, ਜਦੋਂ ਵਰੇ ਹੋਏ ਨੱਬੇ, ਬਾਬੇ ਨੂੰ ਗੱਲ ਇੱਕ ਨਾ ਫੱਬੇ, ਜਦੋਂ ਵਰਾ ਹੋਇਆ ਸੌ, ਸਾਰਾ ਟੱਬਰ ਹੱਥ ਜੋੜਦਾ ਕਹਿੰਦੇ ਬਾਪੂ ਹੁਣ ਤੇ ਮਗਰੋਂ ਲਓ, ਹੱਥ ਜੋੜਦੇ ਆ ਸਰ, ਮਗਰੋਂ ਨੀ ਲੈਂਦਾ। ਮੈਂ ਕਈ ਵਾਰੀ ਘਰਾਂ 'ਚ ਜਾਂਦਾ, ਦਰੰਗ ਹੋਇਆ ਬਾਪੂ ਨੂੰ ਮੰਜੀ ਤੇ ਪਿਆ, ਬਾਬਾ ਜੀ ਆਇਆ ਜੇ ਜਰਾ ਸਾਡਾ ਬਾਪੂ, ਇਹਨੂੰ ਮਿਲ ਜਾਓ ਮਾੜਾ ਜਾ, ਮੈਂ ਉੱਧਰ ਦੀ ਜਾਵਾਂਗਾ ਪ੍ਰਸ਼ਾਦਾ ਪਾਣੀ ਛੱਕ ਕੇ, ਬਾਪੂ ਕਿੱਥੇ ਪਿਆ, ਪਿਆ ਜੀ ਨੂੰ ਮਿਲ ਜਾਓ। ਬਾਪੂ ਦੇ ਕੋਲ ਜਾਣਗੇ, ਕਹਿਣਗੇ ਦੇ ਮੋਢੇ ਤੇ ਹੱਥ ਰੱਖੋ ਬਾਬਾ ਜੀ, ਹਾਂਜੀ ਦੱਸੋ ਫਿਰ, ਇਹ ਕਰੋ ਅਰਦਾਸ ਕੋਈ ਕਾਹਦੀ, ਜਾਂ ਇੱਧਰ ਹੋ ਜੇ, ਹਾਂਜੀ ਜਾਂ ਇੱਧਰ ਹੋ ਜੇ, ਜਾਂ ਬੋਲੋ ਇੱਧਰ ਹੋ ਜੇ, ਜਾਂ
ਉੱਧਰ ਹੋ ਜੇ,
ਆਹੀ ਕਹਿੰਦੇ ਹੋ ਸਾਰੇ, ਇੱਧਰ ਕਰ ਦਿਓ ਜਾਂ ਉੱਧਰ ਕਰ ਦਿਓ, ਕੋਈ ਨੀ ਮਿਲਦਾ ਜਿਹੜਾ ਕਹੇ ਬਾਬਾ ਜੀ ਜਿਵੇਂ ਮਰਜ਼ੀ ਕਰੋ ਜੀ ਅਰਦਾਸ ਕਰੋ, ਬਚ ਜੇ ਅਸੀਂ ਸੇਵਾ ਕਰਨੀ, ਨਾ ਨਾ ਉੱਪਰੋਂ ਉੱਪਰੋਂ ਇੱਧਰ ਕਹਿਣਾ ਪੈਂਦਾ, ਕਹਿੰਦੇ ਤੇ ਉੱਧਰ ਹੀ ਨੇ ਵੀ ਉੱਧਰ ਹੀ ਕਰ ਲਓ ਸੇਵਾ, ਹੁੰਦਾ ਇਹੀ ਹਾਲ ਬਜ਼ੁਰਗਾਂ ਦਾ, ਇਹੀ ਹਾਲ ਹੈ ਵਿਚਾਰਿਆਂ ਦਾ, ਰੁਲਦੇ ਫਿਰਦੇ। ਸੋ ਸਾਧ ਸੰਗਤ, ਇੱਧਰ ਹੋ ਜੇ ਜਾਂ ਉੱਧਰ ਹੋ ਜੇ, ਸਾਡੇ ਨਾਲ ਵੀ ਇਹੀ ਬਣਨੀ ਹੈ, ਕਾਹਦਾ ਮਾਣ ਕਰਦੇ ਹਾਂ। ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ, ਕਾਹਦਾ ਮਾਨ ਕਰੀ ਫਿਰਦਾ, ਇੱਕ ਦਿਨ ਆਉਣਾ ਬੜੇਪਾ, ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ, ਭਜਨ ਤੋਂ ਬਿਨਾਂ ਤੇ ਬਿਰਥ ਹੈ ਸਾਰਾ ਕੁਝ, ਕੁਛ ਵੀ ਨਹੀਂ ਜੇ ਵੇਖਾਂਗੇ ਵਿਚਾਰਾਂਗੇ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਤਾ ਪਿਤਾ ਕਿੱਥੇ ਨੇ, ਤੂੰ ਕਹਿੰਦਾ ਮੇਰਾ ਸਾਰਾ ਵੀ ਮੇਰਾ ਵੀ ਮੇਰਾ, ਤੂੰ ਹੱਥੀ ਸੰਸਕਾਰ ਕੀਤਾ, ਜਿੰਨੀ ਤੂੰ ਜਣਿਓ ਹੈ, ਜਿਨ੍ਹਾਂ ਨੇ ਜਨਮ ਦਿੱਤਾ ਕਿੱਥੇ ਨੇ, ਮਾਤਾ ਪਿਤਾ ਜਿਉਂਦੇ ਹੋਣਗੇ, ਦਾਦਾ ਦਾਦੀ ਜੇ ਦਾਦਾ ਦਾਦੀ ਜਿਉਂਦੇ ਨੇ, ਉਹਨਾਂ ਦੇ ਮਾਤਾ ਪਿਤਾ ਹੱਥੀ ਸੰਸਕਾਰ ਕੀਤਾ, ਤੈਂ ਪਾਸੋਂ ਉਹ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੇਰੇ ਕੋਲੋਂ ਗਏ ਨੇ, ਤੂੰ ਅਜੇ ਨਾ ਪਤੀਣੀ ਉਹ, ਉਹ ਤੈਨੂੰ ਅਜੇ ਵੀ ਪਤਾ ਨਹੀਂ ਲੱਗਦਾ।
ਜਿਨ੍ਹਾਂ ਨੇ ਲਾਡ ਲਗਾਇਆ ਜਿਨ੍ਹਾਂ ਨੇ ਲਾਡ ਲਗਾਇਆ।
ਫਰੀਦਾ ਕਿੱਥੇ ਤੈਂਡੇ ਮਾਪਿਆਂ ਕਿੱਥੇ ਨੇ ਮਾਤਾ ਪਿਤਾ ਜਿੰਨੀ ਤੂੰ ਜਣੇ ਉਹ ਤੈਂ ਪਾਸੋਂ ਉਹ ਲੱਦ ਗਏ ਤੂੰ ਅਜੇ ਨਾ ਪਤੀ ਨਹੀਂ ਉਹ ਤੇਰੇ ਕੋਲੋਂ ਚਲੇ ਗਏ ਤੈਨੂੰ ਅਜੇ ਵੀ ਪਤਾ ਨਹੀਂ ਲੱਗਦਾ ਜਾਣਾ ਇੱਕ ਦਿਨ ਆਪਾਂ ਨੇ ਕਹਿੰਦਾ ਪਿਤਾ ਜੀ ਮੈਨੂੰ ਹੀ ਭੇਡ ਚੜਾ ਦਿਓ ਬੇਟਾ ਔਖਾ ਕੰਮ ਹੈ ਨਹੀਂ ਪਿਤਾ ਜੀ ਪਰਵਾਹ ਨਾ ਕਰੋ ਬੱਚੇ ਦੀ ਫੜ ਕੇ ਨਾ ਬਾਹਰ ਮਹਾਰਾਜ ਕੋਲ ਚੱਲਿਆ ਗਿਆ ਗੁਰੂ ਨਾਨਕ ਸਾਹਿਬ ਬੈਠੇ ਨੇ ਸਾਰਿਆਂ ਨੇ ਟੇਕਿਆ ਮੱਥਾ ਇਹਨੇ ਨਮਸਕਾਰ ਕੀਤੀ ਕਹਿੰਦਾ ਮਹਾਰਾਜ ਜੀ ਕੋਈ ਤੁਹਾਨੂੰ ਕੱਪੜੇ ਭੇਟ ਕਰਦਾ ਕੋਈ ਮਾਇਆ ਭੇਟ ਕਰਦਾ ਕੋਈ ਸੋਨਾ ਭੇਟ ਕਰਦਾ ਕੋਈ ਚਾਂਦੀ ਭੇਟ ਕਰਦਾ ਕੋਈ ਕੁਛ ਭੇਟ ਕਰਦਾ ਕੋਈ ਕੁਛ ਭੇਟ ਕਰਦਾ ਲਓ ਮਹਾਰਾਜ ਮੈਂ ਤੇ ਆਪਣਾ ਮੁੰਡਾ ਹੀ ਭੇਟ ਇਹ ਤੁਹਾਡਾ ਮੱਥਾ ਟੇਕਦਾ ਮਹਾਰਾਜ ਜੀ ਤੁਹਾਡਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਗੱਲ ਸੁਣ ਇਹ ਅੱਜ ਤੋਂ ਸਾਡਾ ਹਾਂ ਮਹਾਰਾਜ ਤੁਹਾਡਾ ਭਾਵੇਂ ਮਾਰੋ ਭਾਵੇਂ ਰੱਖੋ ਭੁੱਖਾ ਰੱਖੋ ਰੱਜਿਆ ਰੱਖੋ ਤੁਹਾਡਾ ਹੈ ਇਹਦੇ ਤੇ ਤੇਰਾ ਕੋਈ ਅਧਿਕਾਰ ਨਹੀਂ ਕਹਿੰਦਾ ਨਹੀਂ ਮਹਾਰਾਜ ਮੇਰਾ ਇਹਦੇ ਤੇ ਕੋਈ ਅਧਿਕਾਰ ਮੇਰਾ ਕੋਈ ਅਧਿਕਾਰ ਨਹੀਂ ਦਾਨ ਕਰਨ ਦਾ ਅਰਥ ਹੈ ਛੱਡ ਦੇਣਾ ਅਸੀਂ ਦਾਨ ਕਰਦੇ ਨੇ ਛੱਡ ਦੇਣੇ ਮੇਰਾ ਹੈ ਪੱਖਾ ਮੇਰਾ ਨਾਮ ਮੇਰਾ ਲਿਖਿਆ ਗੁਰਦੁਆਰੇ ਲੱਗਿਆ ਪਰ ਜਿਹਦੇ 'ਤੇ ਤੇਰਾ ਨਾਮ ਲਿਖਿਆ ਰਜਿਸਟਰੀ ਜਿਹਦੇ ਨਾਮ ਹੋਵੇ ਨਾ ਜ਼ਮੀਨ ਦੀ ਉਸੇ ਦੀ ਹੋਈ ਹੈ ਵਾਹੁੰਦਾ ਨੂੰ ਜਿਹੜਾ ਮਰਜ਼ੀ ਹੋਵੇ ਜਿਹੜੇ ਪੱਖੇ 'ਤੇ ਨਾਂ ਤੇਰਾ ਲਿਖਿਆ ਉਹ ਤੇਰੇ ਘਰ ਹੀ ਲੱਗਾ ਗੁਰਦੁਆਰੇ ਨਹੀਂ ਆ ਕੋਈ ਸਤਨਾਮ
ਸ਼੍ਰੀ ਵਾਹਿਗੁਰੂ
ਅਜੇ ਨਾਮ 'ਤੇ ਤੇਰਾ ਬੋਲਦਾ ਕਹਿੰਦਾ ਮਹਾਰਾਜ ਜੀ ਤੁਹਾਡਾ ਹੁਣ ਰਾਹ ਪੱਕਾ ਮੈਂ ਬੇਨਤੀ ਕੀਤੀ ਸੀ ਗੱਲਾਂ ਕਰਨੀਆਂ ਸੰਗਤ ਜੀ ਸੁਖਾਲੀਆਂ ਨੇ ਸਿੱਖੀ ਸਿਦਕ ਨਿਭਾਉਣਾ ਬੜਾ ਔਖਾ ਗੱਲਾਂ ਕਰਨੀਆਂ ਸੌਖੀਆਂ ਨੇ ਪਤਾ ਤਾਂ ਉਦੋਂ ਲੱਗਦਾ ਜਦੋਂ ਨਿਭਾਉਣਾ ਪਵੇ ਜਦੋਂ ਪਰਖ ਦਾ ਸਮਾਂ ਆਵੇ ਇਮਤਿਹਾਨ ਹੋਵੇ ਜਦੋਂ ਪਰਚਾ ਪੈਂਦਾ ਪਤਾ ਫਿਰ ਲੱਗਦਾ ਗੁਰੂ ਨਾਨਕ ਸਾਹਿਬ ਕਹਿੰਦੇ ਸਾਡਾ ਹੈ ਹਾਂ ਮਹਾਰਾਜ ਜੀ ਤੁਹਾਡਾ ਹੈ ਕਿਉਂ ਵੀ ਮੁੰਡਿਆ ਸਾਡਾ ਤੂੰ ਮਹਾਰਾਜ ਮੇਰੇ ਪਿਤਾ ਨੇ ਤੁਹਾਨੂੰ ਦੇ ਦਿੱਤਾ ਮੈਂ ਤੁਹਾਡਾ ਲੋ ਸਾਰੀ ਸੰਗਤ ਸੁਣਦੀ ਹੈ ਸੰਗਤ ਬੀਬੀਆਂ ਬਹਿ ਗਈਆਂ ਬਹਿ ਜਾਓ ਭਾਈ ਬਹਿ ਗਏ ਸਾਰੇ ਜਦੋਂ ਸਾਰੇ ਬੈਠ ਕੇ ਸਤਿਗੁਰ ਕਹਿੰਦੇ ਇੰਜ ਕਰੋ ਲੱਕੜਾਂ ਇਕੱਠੀਆਂ ਕਰਕੇ ਇੱਕ ਚੀਖਾ ਚਿਣ ਦਿਓ ਚੀਖਾ ਚਿਣ ਦਿੱਤੀ ਤੇਲ ਪਾਓ ਤੇਲ ਪਾ ਕੇ ਅੱਗ ਲਾ ਦਿਓ ਅੱਗ ਲੱਗ ਪਈ ਲਟਾ ਲੱਟ ਮੱਚਣ ਗੁਰੂ ਨਾਨਕ ਸਾਹਿਬ ਕਹਿੰਦੇ ਵੇਖ ਮੁੰਡਿਆ ਜੇ ਸਾਡਾ ਤੇ ਇਹਦੇ ਵਿੱਚ ਛਾਲ ਮਾਰਦੇ ਜੇ ਸਾਡਾ ਨਾ ਇਹਦੇ ਵਿੱਚ ਛਾਲ ਮਾਰਦੇ ਹੁਣ ਇੱਥੇ ਕੀ ਬਣੇ ਪਰਖ ਦਾ ਸਮਾਂ ਇਮਤਿਹਾਨ ਉਹ ਨੌਜਵਾਨ ਖਿਮਾ ਕਰਨਾ ਉਹ ਬਜ਼ੁਰਗ ਦਾ ਉਹ ਜਿਹੜਾ ਗੁਰਸਿੱਖ ਆਇਆ ਨਾ ਲੈ ਕੇ ਬੱਚੇ ਨੂੰ ਉਹ ਵੇਖਦਾ ਮਹਾਰਾਜ ਕਹਿਣ ਲੱਗੇ ਚੀਖਾ 'ਚ ਛਾਲ ਮਾਰ ਜਾ ਕਾਕਾ ਲੱਗਿਆ ਜਾਣ ਮਹਾਰਾਜ ਕਹਿਣ ਲੱਗੇ ਭਾਈ ਤੇਰਾ ਪੁੱਤਰ ਚੱਲਿਆ ਅੱਗ 'ਚ ਸੜਨ ਵਾਸਤੇ ਤੈਨੂੰ ਦੁੱਖ ਕੋਈ ਨਹੀਂ ਕਹਿੰਦਾ ਦੁੱਖ ਤੇ ਤਾਂ ਹੋਵੇ ਜੇ ਮੇਰਾ ਹੋਵੇ ਇੱਥੇ ਤਮਾਸ਼ਾ ਵੇਖ ਰਿਹਾ ਹੁਣ ਤੁਹਾਡਾ ਮਹਾਰਾਜ ਮੇਰਾ ਤੇ ਹੈ ਹੀ ਨਹੀਂ ਜਦੋਂ ਤੁਹਾਨੂੰ ਦੇ ਦਿੱਤਾ ਮਾਰੋ ਭਾਵੇਂ ਰੱਖੋ ਫਿਰ ਮੇਰਾ ਕੀ ਮਤਲਬ ਹੈ ਕਹਿਣ ਦਾ ਤੁਰਿਆ ਜਾਂਦਾ ਮਹਾਰਾਜ ਕਹਿਣ ਲੱਗੇ ਤੈਨੂੰ ਡਰ ਨਹੀਂ ਲੱਗਦਾ ਅੱਗ ਤੋਂ ਕਹਿੰਦਾ ਮਹਾਰਾਜ ਜੀ ਤੁਸੀਂ ਸਾਹਮਣੇ ਬੈਠੇ ਹੋ ਤੁਹਾਡੇ ਸਾਹਮਣੇ ਤੁਹਾਡੇ ਹੁਕਮ ਵਿੱਚ ਮੈਂ ਅੱਗ ਵਿੱਚ ਸੜ ਵੀ ਜਾਵਾਂਗਾ ਮੈਨੂੰ ਪਤਾ ਫਿਰ ਨਰਕਾਂ ਦੀ ਅੱਗ ਤੋਂ ਬਚ ਜਾਵਾਂਗਾ ਕੋਈ ਸਤਨਾਮ ਜੇ ਅੱਜ ਤੁਹਾਡੇ ਹੁਕਮ ਨਾਲ ਮੈਂ ਇਸ ਬਲ ਦੀ ਅੱਗ ਵਿੱਚ ਸੜ ਗਿਆ ਮੈਨੂੰ ਪਤਾ ਮੈਂ ਨਰਕਾਂ ਦੀ ਅੱਗ ਤੋਂ ਬਚ ਜਾਵਾਂਗਾ ਕਿਰਪਾ ਕਰੋ ਬਸ ਤੁਰਿਆ ਜਾਂਦਾ ਲੋਕ ਆਲੇ ਦੁਆਲੇ ਹੈਰਾਨ ਨੇ ਵੀ ਇਹ ਕੀ ਬਣ ਚੱਲਾ ਉਹਨੇ ਮਾਰੀ ਛਾਲ ਅੱਗ ਦੇ ਵਿੱਚ ਰੌਲਾ ਪੈ ਗਿਆ ਲਓ ਜੀ ਗੁਰੂ ਨਾਨਕ ਨੇ ਇੱਕ ਜਿਉਂਦੇ ਮੁੰਡੇ ਨੂੰ ਅੱਗ ਲਾ ਕੇ ਸਾੜ ਦਿੱਤਾ ਮਾਰ ਦਿੱਤਾ ਮੁੰਡਾ ਵਿਚਾਰੇ ਸਿੱਖ ਦਾ ਜਿਹੜੇ ਲੋਕ ਮੱਥੇ ਟੇਕਦੇ ਸੀ ਉਹੀ ਵਿਰੋਧੀ ਹੋ ਕੇ ਖੜ ਗਏ ਜਿਹੜੀਆਂ ਬੀਬੀਆਂ ਆ ਕੇ ਮੱਥੇ ਟੇਕਦੀਆਂ ਸੀ ਨਾ ਉਹੀ ਲੱਗ ਪਈਆਂ ਰੌਲਾ ਪਾਉਣ ਇਹ ਕੀ ਕੀਤਾ ਮਾਂ ਦਾ ਇੱਕੋ ਇੱਕ ਪੁੱਤਰ ਬੜੀਆਂ ਸੁਖਣਾ ਸੁੱਖ ਸੁੱਖ ਕੇ ਲਿਆ ਬੜੀਆਂ ਅਰਦਾਸਾਂ ਕੀਤੀਆਂ ਸੱਚੇ ਪਾਤਸ਼ਾਹ ਮਾਂ ਨੇ ਆਪਣੇ ਪੁੱਤਰ ਨੂੰ ਤਿਆਰ ਕਰਕੇ ਪਾਟੇ ਪੁਰਾਣੇ ਕੱਪੜੇ ਨੇ ਉਹਨਾਂ ਤੇ ਟਾਕੀਆਂ ਲਾ ਕੇ ਸਿਉਂ ਕੇ ਕੱਪੜੇ ਚੰਗੀ ਤਰ੍ਹਾਂ ਧੋ ਕੇ ਆਪਣੇ ਪੁੱਤਰ ਦੇ ਗਲ ਪਾਏ ਆਪਣੇ ਪਤੀ ਦੇ ਨਾਲ ਪਿਓ ਪੁੱਤਰਾਂ ਨੂੰ ਮੇਲੇ ਭੇਜਿਆ ਇਹ ਮੇਲੇ ਆਏ ਨੇ ਹੁਣ ਵੇਖਦੀ ਹੋਏਗੀ ਸ਼ਾਮ ਪੈਣ ਵਾਲੀ ਹੈ ਮੇਰਾ ਪੁੱਤਰ ਆਉਂਦਾ ਹੋਣਾ ਪਤੀ ਦੇ ਨਾਲ ਪੁੱਤਰ ਆਉਂਦਾ ਹੋਣਾ ਉਡੀਕੇਗੀ ਜਿਉਂ ਜਿਉਂ ਸ਼ਾਮ ਪਵੇਗੀ ਬਾਹਰ ਆ ਕੇ ਵੇਖੇਗੀ ਜਿਉਂ ਜਿਉਂ ਹਨੇਰਾ ਪਏਗਾ ਕੋਠੇ ਤੇ ਚੜ ਚੜ ਵੇਖੇਗੀ ਮੇਰਾ ਪੁੱਤਰ ਨਹੀਂ ਆਇਆ ਰਾਤ ਪੈ ਜਾਣੀ ਹੈ ਇਹਨੇ ਇਕੱਲੇ ਨੇ ਘਰ ਜਾਣਾ ਹੈ ਉਹਨੇ ਪੁੱਛਣਾ ਤੂੰ ਇਕੱਲਾ ਆਇਆ ਮੇਰਾ ਮੁੰਡਾ ਕਿੱਥੇ ਛੱਡ ਆਇਆ ਜਦੋਂ ਇਹ ਦੱਸੇਗਾ ਵੀ ਤੇਰੇ ਪੁੱਤਰ ਨੂੰ ਗੁਰੂ ਨਾਨਕ ਨੇ ਅੱਗ 'ਚ ਸਾੜ ਦਿੱਤਾ ਉਸ ਮਾਂ ਦੇ ਦਿਲ 'ਤੇ ਕੀ ਗੁਜ਼ਰੇਗੀ ਤੁਸੀਂ ਇੱਕ ਪੁੱਤਰ ਸਾੜ ਦਿੱਤਾ, ਰੌਲਾ ਪੈ ਗਿਆ ਆਲੇ ਦੁਆਲੇ। ਗੁਰੂ ਨਾਨਕ ਸਾਹਿਬ ਵੇਖ ਰਹੇ ਨੇ, ਚੁੱਪ, ਲੋਕ ਰੌਲਾ ਪਾਉਂਦੇ ਨੇ, ਅੱਗ ਚ ਸੜਨ ਵਾਲੇ ਨੇ ਛਾਲ ਮਾਰ ਦਿੱਤੀ, ਭਾਈ ਸੰਗਤੀਏ ਨੇ ਮਹਾਰਾਜ ਦਾ ਬਣ ਗਿਆ। ਜਿਹਦਾ ਪੁੱਤਰ ਉਹ ਕਹਿੰਦਾ ਕੁਛ, ਉਹ ਵੀ ਚੁੱਪ, ਉਹਨੇ ਚੌਂਕੜਾ ਮਾਰਿਆ, ਅੱਖਾਂ ਬੰਦ ਕੀਤੀਆਂ, ਸਮਾਧੀ ਲੱਗੀ ਹੋਈ। ਮਹਾਰਾਜ ਕਹਿੰਦੇ ਭਾਈ ਤੇਰਾ ਪੁੱਤਰ ਤੇ ਸੜ ਗਿਆ, ਦੱਸ ਤੈਨੂੰ ਕੀ ਚਾਹੀਦਾ। ਕਹਿਣ ਲੱਗਾ ਮਹਾਰਾਜ ਭੇਟ ਪੁੱਤਰ ਚੜਾਤਾ ਤੇ ਕੀ ਮੰਗਿਆ? ਕਹਿੰਦਾ ਮਹਾਰਾਜ ਮੇਰੀ ਝੋਲੀ ਚ ਸਿੱਖੀ ਪਾ ਦਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੱਜ ਕਹਿਣਾ ਪੈਂਦਾ ਅੰਮ੍ਰਿਤ ਛਕੋ ਸਿੰਘ ਸਜੋ, ਸਿੱਖੀ ਲਓ ਭਾਈ, ਅੰਮ੍ਰਿਤ ਛਕੋ ਤੇ ਸਿੰਘ ਸਜੋ। ਉਹਨੇ ਪੁੱਤਰ ਦੇ ਕੇ ਫਿਰ ਸਿੱਖੀ ਲਈ। ਇੱਥੇ ਕਿਹਾ ਜਾਂਦਾ ਅੰਮ੍ਰਿਤ ਛਕ ਲਓ, ਪਰ ਨਹੀਂ ਠੇਕਾ ਚੰਗਾ ਲੱਗਦਾ, ਅੰਮ੍ਰਿਤ ਦਾ ਬਾਟਾ ਚੰਗਾ, ਅੰਮ੍ਰਿਤ ਨਹੀਂ ਚੰਗਾ ਲੱਗਦਾ, ਸਿੱਖੀ ਨਹੀਂ ਚੰਗੀ ਲੱਗਦੀ। ਪਰ ਸਤਸੰਗ ਜੀ ਕਿਤੇ ਸੌਖਾ ਹੀ, ਅੱਖਾਂ ਦੇ ਸਾਹਮਣੇ ਪੁੱਤਰ ਮਰਵਾਉਣਾ। ਪੁੱਤਰਾਂ ਵਾਲੇ ਬੈਠੇ ਮਾਰੋ ਖਾਂ ਝਾਤੀ, ਮਨਾ ਵੇ ਦਿਲਾਂ ਤੇ ਹੱਥ ਰੱਖ ਕੇ ਵੇਖੋ, ਅੱਖਾਂ ਸਾਹਮਣੇ ਪੁੱਤਰ ਸੜਦਾ ਹੋਵੇ ਤੇ ਅੱਖਾਂ 'ਚ ਪਾਣੀ ਨਾ ਹੋਵੇ, ਕਮਲੇ ਹੋ ਜਾਂਦੇ ਨੇ। ਪਿਓ ਮੈਂ ਵੇਖੇ ਨੇ ਕਮਲੇ ਹੋ ਜਾਂਦੇ ਨੇ, ਕਮਲੇ। ਮੇਰਾ ਤੇ ਰਿਹਾ ਹੀ ਕੱਖ ਨਹੀਂ, ਕੀ ਹੋ ਗਿਆ? ਮੇਰਾ ਨੌਜਵਾਨ ਪੁੱਤਰ ਮਰ ਗਿਆ, ਕਿਹੜਾ ਚੱਲ ਲਏਗਾ? ਇੱਕ ਤੇ ਬਾਜਾਂ ਵਾਲੇ ਸਤਿਗੁਰੂ ਸਨ, ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਹੋਏ, ਉਧਰੋਂ ਪੁੱਤਰ ਸ਼ਹੀਦ ਹੁੰਦਾ ਤੇ ਸਤਿਗੁਰੂ ਜਕਾਰੇ ਲਾਉਂਦੇ ਹੁੰਦੇ। ਇਹ ਤੇ ਗੁਰੂ ਗੋਬਿੰਦ ਸਿੰਘ ਸਨ।
ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ
ਕਰ ਪੁੱਤਰ, ਇੱਕ ਨਾ ਦੇ ਕਰ ਧੀਆਂ, ਧੀਆਂ ਕਰ ਕਰ ਇੱਕ ਉਹ ਪੀ ਜਾਏ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ
ਬਾਲ ਨਾਲੋਂ ਨਿੱਕੀ ਖੰਡੇ ਨਾਲੋਂ ਸਿੱਖੀ ਹੈ। ਸਿੱਖੀ
ਅੱਗ ਵਿੱਚ ਸੜਨਾ ਵੇਖਣਾ ਤੇ ਬੜੀ ਦੂਰ ਦੀ ਗੱਲ ਹੈ। ਪਿਓ ਵਾਸਤੇ ਨਾ ਆਪਣੇ ਮਰਦੇ ਪੁੱਤਰ ਨੂੰ ਵੇਖਣਾ ਤੇ ਦੂਰ ਦੀ ਗੱਲ ਹੈ, ਭਾਵੇਂ 20 ਸਾਲ ਪਹਿਲਾਂ ਵੀ ਵਿਛੜਿਆ ਹੋਵੇ ਦੁੱਖ ਸੁੱਖ ਵੇਲੇ ਯਾਦ ਆਉਂਦਾ। ਜਿਹਦਾ ਪੁੱਤਰ ਜਵਾਨੀ ਵੇਲੇ ਚਲਿਆ ਗਿਆ ਹੋਵੇ ਨਾ ਮਾਂ ਨੂੰ ਛੱਡ ਕੇ, ਪਿਓ ਨੂੰ ਛੱਡ ਗਿਆ ਹੋਵੇ, ਜਿਹਦਾ ਪੁੱਤਰ ਨਾ ਰੱਬ ਕਰੇ ਚਲਿਆ ਜਾਵੇ, ਜਿਹਦਾ ਹੱਥੀ ਸੰਸਕਾਰ ਪਿਓ ਨੇ ਕੀਤਾ ਹੋਵੇ, ਜਦੋਂ ਕਿਸੇ ਮਾਂ ਦਾ ਪੁੱਤਰ ਘੋੜੀ ਚੜੇਗਾ ਵੇਖਣ ਸਾਰ ਯਾਦ ਆ ਜਾਏਗੀ, ਜੇ ਮੇਰਾ ਹੁੰਦਾ ਤੇ ਅਸੀਂ ਵੀ ਵਿਆਹ ਕਰਦੇ, ਅਸੀਂ ਵੀ ਲਾਡ ਲਡਾਉਂਦੇ। ਨਾ ਰੱਬ ਕਰੇ ਕਿਸੇ ਦੀ ਮਾਂ ਵਿਛੜੀ ਹੋਵੇ, ਜਦੋਂ ਕਿਤੇ ਪਾਣੀ ਵਾਰਨ ਦੀ ਵਾਰੀ ਆਉਂਦੀ ਹੈ ਮਾਂ ਦੀ ਥਾਂ ਤੇ ਚਾਚੀ ਗੜਵੀ ਫੜ ਕੇ ਖਲੋਤੀ ਹੋਵੇ ਨਾ ਤੇ ਮਾਂ ਦੀ ਯਾਦ ਜ਼ਰੂਰ ਆਉਂਦੀ ਹੈ। ਭੁੱਲਦੇ ਨਹੀਂ ਰਿਸ਼ਤੀਆਂ, ਰਿਸ਼ਤੇ ਭੁੱਲਦੇ ਨਹੀਂ ਹੁੰਦੇ। ਨਾ ਰੱਬ ਕਰੇ ਕਿਸੇ ਦੀ ਭੈਣ ਵਿਛੜ ਗਈ ਹੋਵੇ ਤੇ ਜਦੋਂ ਕਿਤੇ ਵਾਗਾਂ ਗੁੰਦਣ ਦੀ ਵਾਰੀ ਆਉਂਦੀ ਹੈ ਤੇ ਰੱਖੜੀ ਦਾ ਦਿਨ ਆਉਂਦਾ ਤੇ ਭੈਣ ਯਾਦ ਆਉਂਦੀ ਹੈ। ਨਾ ਰੱਬ ਕਰੇ ਕਿਸੇ ਦਾ ਪਿਓ ਦੁਨੀਆਂ ਵਿੱਚੋਂ ਚਲਿਆ ਗਿਆ ਹੋਵੇ, ਜਦੋਂ ਪੱਲਾ ਫੜਾਉਣ ਦੀ ਵਾਰੀ ਆਉਂਦੀ ਹੈ ਤੇ ਧੀ ਨੂੰ ਆਪਣਾ ਪਿਓ ਜ਼ਰੂਰ ਯਾਦ ਆਉਂਦਾ। ਭੁੱਲ ਨਹੀਂ ਸਕਦੇ, ਉਹ ਰਿਸ਼ਤੇ ਤੇ ਸੌ ਸੌ ਸਾਲ ਹੋ ਜਾਣ, ਪੰਜਾਹ ਪੰਜਾਹ ਵੀਹ ਵੀਹ ਸਾਲ ਹੋ ਜਾਣ, ਵਿਛੜਿਆਂ ਨੂੰ ਆਪਾਂ ਫਿਰ ਨਹੀਂ ਭੁੱਲ ਸਕਦੇ। ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਹੋ, ਪੁੱਤਰ ਅੱਗ 'ਚ ਸੜਦਾ ਹੋਵੇ ਵੇਖਣਾ ਕਿਤੇ ਸੌਖਾ ਵੀ? ਬੜਾ ਵੱਡਾ ਦਿਲ ਚਾਹੀਦਾ। ਇਸੇ ਕਰਕੇ ਕਹੀਦਾ ਸਿੱਖੀ ਧੰਨ ਯਾਦ ਆਉਂਦੀ ਹੈ। ਸਾਧ ਸੰਗਤ ਨਾ ਰੱਬ ਕਰੇ ਕਿਸੇ ਸੇਵਕ ਦਾ ਮਹਾਂਪੁਰਖਾਂ ਨਾਲੋਂ ਵਿਛੋੜਾ ਪੈ ਗਿਆ ਹੋਵੇ, ਜਿਨ੍ਹਾਂ ਨਾਲ ਪ੍ਰੇਮ ਹੋਵੇ ਉਹ ਮਹਾਂਪੁਰਖ ਦੁਨੀਆਂ 'ਚੋਂ ਚਲੇ ਜਾਣ, ਜਦੋਂ ਲੋਕਾਂ ਨੂੰ ਸਿਰਾਂ 'ਤੇ ਹੱਥ ਰਖਾਉਂਦਿਆਂ ਵੇਖਦੇ ਹਾਂ ਤੇ ਆਪਣੇ ਮਹਾਂਪੁਰਖਾਂ ਦੀ ਵੀ ਯਾਦ ਆਏਗੀ। ਭੁੱਲ ਨਹੀਂ ਸਕਦੇ, ਜੋ ਮਰਜ਼ੀ ਕਰ ਲਓ ਨਹੀਂ ਭੁੱਲ ਸਕਦੇ। ਤੇ ਬੜੀ ਔਖੀ ਗੱਲ ਹੈ ਕਿਤੇ ਪੁੱਤਰ ਅੱਖਾਂ ਦੇ ਸਾਹਮਣੇ ਚਿਖਾ ਉਹਦੇ ਵਿੱਚ ਪੁੱਤਰ ਸੜਦਾ ਹੋਵੇ ਤੇ ਪਿਓ ਬੈਠਾ ਹੋਵੇ ਸਮਾਧੀ ਲਾਈ, ਉਹ ਸਿੱਖਾ ਤੇਰਾ ਪੁੱਤਰ ਸੜਦਾ ਤੈਨੂੰ ਦੁੱਖ ਨਹੀਂ? ਕਹਿੰਦਾ ਸੱਚੇ ਪਾਤਸ਼ਾਹ ਉਂਝ ਸੜ ਜਾਂਦਾ ਖਰੇ ਮੈਂ ਰੋਂਦਾ, ਅੱਜ ਤੁਹਾਡੇ ਹੁਕਮ ਨਾਲ ਸੜਿਆ ਮੈਨੂੰ ਕੋਈ ਦੁੱਖ ਨਹੀਂ, ਮੈਨੂੰ ਪਤਾ ਹੈ ਇਹ ਮਰਿਆ ਨਹੀਂ ਇਹ ਤੇ ਤਰ ਗਿਆ, ਇਹ ਤੁਸੀਂ ਮਾਰਿਆ ਨਹੀਂ ਤੁਸੀਂ ਤਾਰਿਆ ਮੇਰੇ ਪੁੱਤਰ, ਅੱਜ ਖੁਸ਼ ਬੜੇ ਆ ਕੁਝ ਮੰਗਲ ਹੈ। ਮਹਾਰਾਜ ਜੀ ਕਹਿੰਦੇ ਨੇ ਕੁਝ ਮੰਗ, ਪੁੱਤਰ ਮਰਵਾ ਕੇ ਮੰਗਿਆ ਕੀ? ਸੱਚੇ ਪਾਤਸ਼ਾਹ ਜੇ ਖੁਸ਼ ਹੋਏ ਹੋ ਨਾ ਸਿੱਖੀ ਦੀ ਦਾਤ ਬਖਸ਼ ਦੇ। ਪੁੱਤਰ ਅੱਖਾਂ ਦੇ ਸਾਹਮਣੇ ਸੜ ਰਿਹਾ ਤੇ ਕੀ ਮੰਗਦਾ? ਮੈਨੂੰ ਸਿੱਖੀ ਦੇ ਦਿਓ। ਇੱਥੇ ਕਹਿਣਾ ਪੈਂਦਾ ਅਮਰਤ ਛਕ ਲਓ, ਸੋਚਾਂਗੇ ਜੀ ਅਜੇ ਸੋਚਾਂਗੇ, 80-80 ਸਾਲ ਦਿਆਂ ਨੂੰ ਪੁੱਛ ਲਓ ਵੀ ਕਹਿੰਦੇ ਨੇ ਸੋਚਾਂਗੇ, ਉਹ ਵੀ ਕਹਿੰਦੇ ਨਾਈ ਦੀ ਦੁਕਾਨ ਬਿਨਾਂ ਜਾਏ ਬਿਨਾਂ ਸਰਦਾ ਨਹੀਂ ਸਾਡਾ, ਉਮਰ 50-60 ਸਾਲ ਦੀ ਹੋ ਗਈ। ਆਓ ਸੰਭਾਲੋ ਆਪਣੇ ਵਿਰਸੇ ਨੂੰ ਗੁਰਮੁਖੋ, ਸਿੱਖੀ ਦੀ ਦਾਤ ਦੇ ਦਿਓ ਮਹਾਰਾਜ। ਲੰਘ ਗਿਆ ਸਮਾਂ, ਲੋਕ ਰੋਂਦੇ ਨੇ, ਲੋਕ ਬੜਾ ਕੁਝ ਬੋਲਦੇ ਨੇ, ਉਹ ਨਹੀਂ ਬੋਲਿਆ ਜਿਹਦਾ ਪੁੱਤਰ ਸੀ, ਖੁਸ਼ ਹੋ ਗਏ। ਮਹਾਰਾਜ ਕਹਿੰਦੇ ਸੰਗਤੀਆ ਅੱਗ ਚੋਂ ਬਾਹਰ ਆ ਜਾ, ਆ ਜਾ ਬਾਹਰ। ਆਵਾਜ਼ ਦਿੱਤੀ ਭਾਈ ਸੰਗਤੀਆ ਇਤਿਹਾਸ ਪੜੋ, ਬਲ ਦੀ ਚਿਖਾ ਦੇ ਵਿੱਚੋਂ ਬਾਹਰ ਤੁਰਿਆ ਆਉਂਦਾ। ਬਲ ਦੀ ਚਿਖਾ ਚੋਂ ਆ ਗਿਆ ਬਾਹਰ, ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਸੰਗਤੀਆ ਤੈਨੂੰ ਨਹੀਂ ਸੀ ਸਾੜਨਾ, ਜਨਮਾਂ ਜਨਮਾਂਤਰਾਂ ਦੇ ਪਾਪ ਸਾੜਨੇ ਸੀ। ਮਾਰਿਆ ਨਹੀਂ ਤਾਰਿਆ, ਉਹ ਗੁਰੂ ਮਾਰਦਾ ਕਿਤੇ। ਮਹਾਰਾਜ ਜੀ ਗਏ ਸੀ ਇੱਕ ਵਾਰੀ, ਇੱਕ ਨਗਰ ਦੇ ਬਾਹਰ ਬਾਹਰ ਬੈਠੇ, ਪਤਾ ਲੱਗਿਆ ਸੇਠ ਦਾ ਪੁੱਤਰ ਰੋ ਰਿਹਾ। ਖਿਮਾ ਕਰਨਾ, ਸਾਰਾ ਟੱਬਰ ਰੋ ਰਿਹਾ, ਪੁੱਤਰ ਮਰ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਚੌਂਕੜਾ ਮਾਰਦੇ ਆ, ਲੋਕ ਰੋਂਦੇ ਨੇ, ਆਪਣੀ ਸਮਾਧੀ ਨਹੀਂ ਲੱਗਦੀ, ਵੇਖਾਂ ਜਾ ਕੇ ਕੌਣ ਕੌਣ ਮਰਿਆ, ਕਿਉਂ ਰੋਂਦੇ ਨੇ। ਜਾ ਕੇ ਪਤਾ ਕੀਤਾ, ਕਹਿੰਦੇ ਜੀ ਸੇਠ ਦਾ ਇੱਕੋ ਇੱਕ ਪੁੱਤਰ ਸੀ, ਮਰ ਗਿਆ। ਰੋ ਰਿਹਾ ਸੇਠ, ਰੋ ਰਿਹਾ ਘਰ ਵਾਲੀ, ਰੋ ਰਹੀ ਬੱਚਾ ਵਾਲਾ ਦੁਆਲਾ, ਰਿਸ਼ਤੇਦਾਰ ਰੋ ਰਹੇ ਨੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਚੱਲ ਚੱਲੀਏ ਮਰਦਾਨਿਆਂ, ਸਾਡੇ ਤੋਂ ਇਹਨਾਂ ਦਾ ਰੋਣਾ ਜਿਹੜਾ ਨਾ ਉਹ ਵੇਖਿਆ ਨਹੀਂ ਜਾਂਦਾ। ਮਹਾਰਾਜ ਜੀ ਗਏ, ਜਾ ਕੇ ਕਹਿੰਦੇ ਭਾਈ ਰੋਵੋ ਨਾ, ਚੁੱਪ ਕਰ ਜਾਓ ਸਾਰੇ, ਆਪਣੇ ਆਪ ਘਰ ਚਲੇ ਗਏ, ਤੁਹਾਡਾ ਪੁੱਤਰ ਜਿਉਂਦਾ ਹੋ ਸਕਦਾ। ਜਦੋਂ ਆਖਿਆ ਨਾ ਜਿਉਂਦਾ ਹੋ ਸਕਦਾ, ਸਾਰਿਆਂ ਨੇ ਮੱਥਾ ਟੇਕਿਆ ਆ ਕੇ ਚੁੱਪ ਕਰ ਗਏ। ਮਹਾਰਾਜ ਜਿਉਂਦਾ ਹੋ ਜਾਏਗਾ? ਮਹਾਰਾਜ ਕਹਿੰਦੇ ਹੋ ਜਾਏਗਾ, ਕਰੋ ਫਿਰ ਕਿਰਪਾ। ਮਹਾਰਾਜ ਜੀ ਨੇ ਇੱਕ ਪਾਣੀ ਦੀ ਮੰਗਾਈ ਕੌਲੀ, ਪਾਣੀ ਦੀ ਕੌਲੀ ਮੰਗਾ ਕੇ ਨਾ ਕਹਿੰਦੇ ਲੈ ਮਾਤਾ ਆ ਕੌਲੀ ਪੀ ਲੈ। ਕਹਿੰਦੀ ਸੱਚੇ ਪਾਤਸ਼ਾਹ ਮੁੰਡੇ 'ਤੇ ਛਿੱਟੇ ਮਾਰੋ, ਉਹਦੇ ਮੂੰਹ 'ਚ ਪਾਓ ਜਿਉਂਦਾ, ਅਤੇ ਉਹਨੂੰ ਕਰਨਾ ਪਾਣੀ, ਮੈਨੂੰ ਪਿਉਂਦੇ ਹੋ। ਮਹਾਰਾਜ ਕਹਿਣ ਲੱਗੇ ਮਾਤਾ ਮੈਂ ਤੇਰੇ ਵੈਣ ਸੁਣੇ ਨੇ, ਮੈਂ ਸਮਾਧੀ ਲਈ ਬੇੜੇ, ਤੇਰੇ ਵੈਣਾਂ ਦੀ ਆਵਾਜ਼ ਮੇਰੇ ਕੋਲ ਜਾਂਦੀ ਸੀ, ਤੂੰ ਇਹ ਰੌਲਾ ਪਾ ਰਹੀ ਸੀ, ਇਹ ਵੈਣ ਪਾ ਰਹੀ ਸੀ, ਇਹ ਕਹਿ ਰਹੀ ਸੀ ਮੁੰਡਿਆ ਤੂੰ ਨਾ ਮਰਦਾ, ਤੇਰੀ ਥਾਂ 'ਤੇ ਮੈਂ ਮਰ ਜਾਂਦੀ, ਤੂੰ ਨਾ ਮਰਦਾ, ਤੂੰ ਕਿਉਂ ਛੱਡ ਕੇ ਤੁਰ ਗਿਆ, ਮੈਂ ਮਰਦੀ, ਪਾਣੀ ਪੀ ਲੈ, ਬਥੇਰਾ ਖਾ ਹੰਢਾ ਲਿਆ, ਦੋ ਮਿੰਟਾਂ ਵਿੱਚ ਤੇਰੇ ਪੁੱਤਰ ਦਾ ਹਾਲ ਤੇਰੇ ਵਾਲਾ, ਤੇਰਾ ਹਾਲ ਤੇਰੇ ਪੁੱਤਰ ਵਾਲਾ, ਪੀ ਲੈ ਪਾਣੀ। ਮਾਤਾ ਨੇ ਕੌਲੀ ਫੜ ਲਈ, ਹੱਥ ਕੰਬਦੇ ਨੇ, ਜਿਉਂ ਜਿਉਂ ਮੂੰਹ ਦੇ ਨੇੜੇ ਜਾ ਰਹੀ ਹੈ ਕੰਬ ਰਹੀ ਹੈ, ਨੇੜੇ ਕਰਕੇ ਨਾ ਬੁੱਲਾਂ ਦੇ ਵਾਪਸ ਕਰਦੀ। ਕਹਿੰਦੀ ਆ ਲਓ ਜੀ। ਮਹਾਰਾਜ ਕਹਿਣਗੇ ਮਾਤਾ ਕੀ ਹੋਇਆ? ਕਹਿੰਦੀ ਜੀ ਮਹਾਰਾਜ ਜੀ ਜੇ ਦੇਣਾ ਹੀ ਹੋਏਗਾ ਸੁੱਖ ਦੇਣਾ, ਅਗਰ ਰੱਬ ਨੇ ਹੋਰ ਦੇ ਦੇਗਾ, ਮਰਿਆ ਥੋੜ੍ਹਾ ਜਾਂਦਾ। ਵੈਣ ਹੀ ਪਾਉਣ ਜਾਣਦੇ, ਵੈਣ ਬੜੇ ਵੱਡੇ ਵੱਡੇ ਪਿੰਡਾਂ ਦੇ ਵਿੱਚ ਰਿਵਾਜ਼ ਬਣ ਗਿਆ। ਮੈਂ ਖੁਦ ਵੇਖਦਾ ਰਿਹਾ ਸਾਡੇ ਪਿੰਡਾਂ 'ਚ, ਜੇ ਕਿਤੇ ਸ਼ਰੀਕੇ ਦੇ ਵਿੱਚ ਕਿਸੇ ਨਾ ਕਿਸੇ ਦੀ ਮੌਤ ਹੋ ਜਾਵੇ ਤਾਂ ਕਹਿਣਗੇ ਉਹ ਫਲਾਣੀ ਬੀਬੀ ਨੂੰ ਲੈ ਕੇ ਚੱਲੋ, ਉਹ ਵੈਣ ਬੜੇ ਸੋਹਣੇ ਪਾਉਣ ਜਾਣਦੇ, ਉਹਨੂੰ ਲੈ ਕੇ ਚੱਲੋ। ਵੈਣ ਪਾਉਣ ਵਾਸਤੇ ਆਂਢੀਆਂ ਗੁਆਂਢੀਆਂ ਵਿੱਚੋਂ ਜਿਹਦਾ ਬੋਲ ਬੜਾ ਵੱਡਾ ਹੋਵੇ, ਜਿਹਨੂੰ ਵੈਣ ਪਾਉਣ ਦਾ ਢੰਗ ਹੋਵੇ, ਉਹਨੂੰ ਬਾਂਹ ਤੋਂ ਫੜ ਕੇ ਲੈ ਕੇ ਜਾਣਗੇ ਟਰਾਲੀ 'ਚ ਭਾ ਕੇ, ਅੱਗੇ ਲੱਗ ਕੇ ਵੈਣ ਪਾ, ਵੱਡਾ ਸਾਰਾ ਘੁੰਡ ਕੱਢ ਲੈਣਾ, ਕਿਹੜਾ ਅੱਥਰੂ ਦਿਸਦਾ ਕੋਈ, ਫਿਰ ਆਉਂਦੀ ਵੀ ਹੈ ਕਿ ਉੱਤੋਂ ਉੱਤੋਂ ਵੈਣ ਪੈਂਦੇ ਜਾ ਰਹੇ ਨੇ। ਉਹ ਜਿਹਦਾ ਮਰਿਆ ਉਹ ਤੇ ਰੋਵੇ, ਲੋਕ ਉਂਝ ਹੀ ਰੋਈ ਜਾਂਦੇ ਕਈ ਵਿੱਚ, ਝੂਠਾ ਹੀ ਰੋਣਾ। ਜਿਹੜਾ ਅੰਦਰੋਂ ਰੋਂਦਾ ਹੋਵੇ ਨਾ ਗੁਰਮੁਖੋ ਦੇ ਮੂੰਹ ਦੇ ਵਿੱਚੋਂ ਕੋਈ ਗੱਲ ਕੋਈ ਸ਼ਬਦ ਤੇ ਨਿਕਲਦਾ ਹੀ ਨਹੀਂ, ਉਹ ਬਣਾ ਸਵਾਰ ਕੇ ਵੈਣ ਥੋੜਾ ਪਾਏਗਾ। ਜਿਹੜਾ ਰੋ ਰਿਹਾ ਹੈ ਉਹਦੇ ਅੰਦਰੋਂ ਵੈਣ ਕਿਵੇਂ ਨਿਕਲੇਗਾ? ਜਿਹੜਾ ਰੋ ਰਿਹਾ ਹੈ ਉਹਨੂੰ ਤੇ ਪਤਾ ਹੀ ਨਹੀਂ ਲੱਗਣਾ ਕੀ ਹੋ ਰਿਹਾ, ਉਹਨੂੰ ਸ਼ਬਦਾਵਲੀ ਸੁੱਜੇਗੀ ਉਸ ਵੇਲੇ, ਉਹਨੂੰ ਸ਼ਬਦ ਸੁੱਜਣਗੇ ਵੀ ਇੰਜ ਕਰਕੇ ਹੇਕਾਂ ਲਾਉਣੀਆਂ ਨੇ, ਹੇਕਾਂ ਸੁੱਜਣਗੀਆਂ। ਜਿਹੜਾ ਮਨੋ ਰੋਂਦਾ ਹੋਵੇ ਉਹਦੇ ਵਿੱਚੋਂ ਹੇਕ ਕਿਵੇਂ ਨਿਕਲੇਗੀ? ਜਿਹੜਾ ਰੋ ਰਿਹਾ ਹੈ ਉਹਨੂੰ ਸ਼ਬਦ ਸੁੱਜੇਗਾ ਵੀ ਇੰਜ ਕਰਕੇ ਇੰਜ ਪੜੀਏ? ਨਹੀਂ ਨਹੀਂ, ਉਹ ਤੇ ਧਾਹਾਂ ਹੀ ਮਾਰਦਾ, ਉਹ ਤੇ ਕੂਕਾਂ ਹੀ ਮਾਰਦਾ ਜਿਹੜਾ ਮਨੋ ਰੋਂਦਾ। ਸਾਧ ਸੰਗਤ ਜਦੋਂ ਰੋ ਰਹੇ ਨਾ, ਬੀਬੀ ਤੇਰੇ ਵੈਣ ਮੇਰੇ ਤੱਕ ਪਹੁੰਚੇ ਨੇ, ਤੂੰ ਕਹਿੰਦੀ ਸੀ ਮੁੰਡਿਆ ਤੂੰ ਨਾ ਮਰਦਾ ਮੈਂ ਮਰ ਜਾਂਦੀ, ਲੈ ਪੀ ਲੈ ਪਾਣੀ। ਕਹਿੰਦੀ ਜੇ ਸੁੱਖ ਦੇਣਾ ਹੋਏਗਾ ਰੱਬ ਹੋਰ ਦੇ ਦੇਗਾ, ਲੋ ਫੜੋ ਕੌਲੀ ਮੈਂ ਨਹੀਂ ਪੀ ਸਕਦੀ। ਉਹ ਸੇਠਾ ਤੇਰਾ ਮੁੰਡਾ ਮਰ ਗਿਆ ਤੂੰ ਪੀ ਲੈ, ਕਹਿੰਦਾ ਮੇਰੇ ਘਰ ਵਾਲੀ ਦੀ ਗੱਲ 16 ਨੇ ਨਹੀਂ 18 ਨੇ ਸੱਚੀ ਹੈ ਜੀ, ਜੇ ਸੁੱਖ ਦੇਣਾ ਹੋਇਆ ਰੱਬ ਹੋਰ ਦੇ ਦੇਗਾ। ਰਿਸ਼ਤੇਦਾਰ ਆਲੇ ਦੁਆਲੇ ਖੜੇ ਨੇ, ਤੁਹਾਡੇ ਚੋਂ ਕੋਈ ਹੈ ਪਾਣੀ ਪੀਣ ਵਾਲਾ ਇਹਦੀ ਥਾਂ ਤੇ ਜਾਣ ਵਾਲਾ? ਸਾਰਿਆਂ ਨੇ ਨੀਵੀਆਂ ਪਾਲੀਆਂ, ਜਦੋਂ ਮਾਂ ਪਿਓ ਨਹੀਂ ਜਾਂਦੇ ਅਸੀਂ ਕਿਉਂ ਜਾਈਏ? ਕੋਈ ਨਾ ਆਇਆ। ਮਹਾਰਾਜ ਜੀ ਕਹਿੰਦੇ ਮੈਂ ਪੀ ਲਾ ਫਿਰ, ਸਾਰੇ ਇਕੱਠੇ ਬੋਲ ਪਏ, ਕਹਿੰਦੇ ਪੀ ਲਓ ਜੀ, ਤੁਹਾਡੇ ਕਿਹੜਾ ਜਵਾਕ ਰੋਂਦੇ ਨੇ, ਪੀ ਲਓ। ਕਹਿੰਦੇ ਬਾਬਾ ਮਰਦਾ ਮਰ ਜੇ ਸਾਨੂੰ ਕੀ, ਇਹ ਜਾਂਦਾ ਜਾਵੇ ਅਸੀਂ ਕੀ ਲੈਣਾ। ਗੁਰੂ ਨਾਨਕ ਸਾਹਿਬ ਉਹਨਾਂ ਨੂੰ ਕੀ ਪਤਾ ਹੈ ਵੀ ਕਿਸੇ ਦਾ ਪਿਓ ਹੈ, ਇਹ ਵੀ ਕਿਸੇ ਦਾ ਪਤੀ ਹੈ, ਇਹ ਵੀ ਕਿਸੇ ਦਾ ਪੁੱਤਰ ਹੈ। ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਣ ਹੈ, ਕੀ ਪਤਾ? ਮਹਾਰਾਜ ਨੇ ਪਾਣੀ ਪੀਤਾ, ਬੱਚਾ ਜਿਉਂਦਾ ਹੋ ਗਿਆ, ਮਹਾਰਾਜ ਨੂੰ ਕੀ ਹੋਣਾ ਸੀ? ਮਹਾਰਾਜ ਕਿਸੇ ਦਾ ਦੁੱਖ ਨਹੀਂ ਸੀ ਸਹਾਰ ਸਕਦੇ, गुरु नानक साहब दुखियां दे दर्दी सन, गुरु नानक साहब गरीबां दे मसीहा सन, लोड़वंदां दे यार सन, रोंदियां दे हासे सन। महाराज जी गुरु नानक साहब ओ ते रब सन जिन्हां ने लखां रोंदियां नूं हासियां च बदल दिता, लखां नूं मुस्कराहट दिती। अज भी गुरु नानक साहब सानू रोंदियां नूं चरणी लाउणगे। जदों दुख दा वेला आवे मर दे चरणा विच आके बेनती कर, महाराज कृपा करो, आ बिपता बन गई है, सियाणे वाल ना भज, धागे तवीतां वाल ना भज, कुछ नहीं पैणा पल्ले, महाराज कोल जा, गुरुद्वारे दा दरवाजा खोल मार के चौंकड़ा महाराज दे अगे बह जा, सच्चे पातशाह कृपा करो, अरदास बेनती कर, फिर शब्द का होड़ा मिलेगा, अपने आप मन टिक जाना। चित चरण कमल का आसरा, चित चरण कमल संग जोड़ी है, मन लुचे बुरियाईया गुर शब्दी। जिवें ढाडी सिंह पढ़ते हैं ना, मैनू कहिंदे ढड ढडरियां, एक इत्थे लैण गए दवाई साडे सिंह, कहिंदे ढाडियां ढाडी ढाडियां दा जदा ढडरियां दा समझ ना आया।
चित चरण कमल
चरण कमल का आस, चित चरण कमल संग जोड़ी है, मन लोचे भरियाईया, जब मन भरियाईया लोचदा गुर शब्दी, एहो मन होड़ी है। जब पुराने कच्चे कोठे डिगण का खतरा होवे ना, कहिंदे छतीर ला दिओ डिग ना पवे। महाराज जी गुरु तेग बहादुर कहिंदे ने, जदों तेरा मन डोलदा होवे ना ते शब्द का छतीर लाया कर, शब्द का होड़ा ला दिया कर, किते डोल ना जाए। बड़ी छेती अमृत छक लिया, ठेके नूं वेख के डोलदा है, आंडियां दी रेहड़ी नूं वेख के डोलदा है, इत्थे पकौड़े बने ने मच्छी दे डोलदा, उत्थे मन ते मन डोले ना, उस समय जपजी साहब दा पाठ शुरू कर दे, फिर नहीं डोलदा। चौपड़ी पढ़नी शुरू कर दे उस समय, फिर मन डोलदा नहीं। गुरमुखो आओ, बड़ी कृपा सतगुरां ने कीती है, मैं अज बेनती तुहाडे चरणां च कीती सी कि गल्लां करनियां संगत जी सुखालियां ने, सिखी सिदक नभाउणा बड़ा औखा, ते आओ जे नभाउणा चाहुंदे हो ना, ते परसों अमर दा बाटा तैयार होना है, नाम लिखाओ। कुछ नाम शायद आए भी होणगे, किन्ने क नाम आए? वाह वाह, कहिंदे 50 नाम हो गया।
बोलो
शुक्र है, साडे इलाके च भी 50 हो गए, इत्थे इन्नी उम्मीद नहीं सी, नहीं तो आम मैं दवाना च वेखदा 300, 400, 500, 600 ऐदकी संगरान ते सन 1221 पुरानी, और पिछली संगरान ते सन 1852 पुरानी। हर थां ते कलकत्ते मैं ऐदकी गया सी 300 पुरानी, उत्थे भी जिथे कि 10-20 तो कदे गिणती नहीं सी वधी, दिल्ली 600, 700, 700 हर थां ते बड़ी कृपा महाराज दी, परा भी कृपा। चलो जे 50 दे नाम आए ने, अज इकट्ठ बहुत है, ਤੇ ਮੇਰੀ ਬੇਨਤੀ ਹੈ ਭੈਣਾਂ ਦੇ ਚਰਨਾਂ 'ਚ ਵੀ ਵੀਰਾਂ ਦੇ ਚਰਨਾਂ 'ਚ ਵੀ ਸਾਰਿਆਂ ਨੂੰ ਕਿ ਆਪੋ ਆਪਣੇ ਨਾਮ ਲਿਖਾਓ ਕੱਲ੍ਹ ਨੂੰ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਪਰਸੋਂ ਨੂੰ ਚਾਰ ਦੀਵਾਨ ਨੇ ਨਾ ਮੈਨੂੰ ਤਿੰਨ ਦਾ ਭੁਲੇਖਾ ਪੈ ਗਿਆ ਚਾਰ ਦੀਵਾਨ ਨੇ ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਤੇ ਇੱਥੇ ਨੇੜੇ ਅੰਮ੍ਰਿਤ ਸੰਚਾਰ ਹੋਏਗਾ ਮੰਡੀ 'ਚ ਅਨਾਜ ਮੰਡੀ 'ਚ ਇੱਥੇ ਮਹਾਰਾਜ ਦਾ ਸਰੂਪ ਪ੍ਰਕਾਸ਼ ਕਰਕੇ ਨੇੜੇ ਅੰਮ੍ਰਿਤ ਸੰਚਾਰ ਸ਼ਾਮ ਨੂੰ ਹੋਣਾ ਹੈ 6 ਵਜੇ ਸ਼ਾਮ ਨੂੰ ਅੰਮ੍ਰਿਤ ਸੰਚਾਰ ਹੋਣ ਦਾ ਕਾਰਨ ਇਹ ਹੈ ਕਿ ਪੰਜ ਪਿਆਰੇ ਫਿਰ ਅੰਮ੍ਰਿਤ ਜਿਹੜੀ ਸੰਗਤ ਛਕੇਗੀ ਆਪਾਂ ਰਾਤ ਨੂੰ 11-12 ਵਜੇ ਉਹਨਾਂ ਦੇ ਦਰਸ਼ਨ ਕਰਾਂਗੇ ਸਟੇਜ 'ਤੇ ਪੰਜ ਪਿਆਰੇ ਸੰਗਤ ਨੂੰ ਲੈ ਕੇ ਆਉਣਗੇ ਆਪਾਂ ਪੰਜ ਪਿਆਰਿਆਂ ਦੇ ਵੀ ਦਰਸ਼ਨ ਕਰਾਂਗੇ ਅਤੇ ਉਹਨਾਂ ਸੰਗਤਾਂ ਦੇ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਏਗਾ ਉਹ ਲਾਸਟ ਦੀਵਾਨ 'ਚ ਪਰਸੋਂ ਨੂੰ ਆਪਾਂ ਦ੍ਰਿਸ਼ ਵੇਖਣਾ ਹੈ ਔਰ ਵੇਖਣ ਵਾਲਾ ਸਮਾਂ ਹੁੰਦਾ ਆਨੰਦ ਵੀ ਬੜਾ ਆਉਂਦਾ ਪੰਜ ਪਿਆਰੇ ਆਉਂਦੇ ਨੇ ਅਤੇ ਸਮਝ ਲਓ ਗੁਰੂ ਗੋਬਿੰਦ ਸਿੰਘ ਆਉਂਦੇ ਕਿਉਂ ਖਾਲਸਾ ਮੇਰੋ ਰੂਪ ਹੈ ਖਾਸ ਆਪਾਂ ਕਹਿੰਦੇ ਹਾਂ ਨਾ ਫਲਾਣਾ ਅਤੇ ਫਲਾਣੇ ਦਾ ਖਾਸ ਬੰਦਾ ਫਲਾਣਾ ਫਲਾਣੇ ਮੰਤਰੀ ਦਾ ਖਾਸ ਬੰਦਾ ਫਲਾਣਾ MLA ਦਾ ਖਾਸ ਬੰਦਾ ਇਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਕਹਿੰਦੇ ਪੰਜ ਪਿਆਰੇ ਮੇਰਾ ਖਾਸ ਰੂਪ ਹਨ ਜਿੱਥੇ ਪੰਜ ਪਿਆਰੇ ਆ ਜਾਣ ਸਮਝ ਲਓ ਉੱਥੇ ਮੈਂ ਆ ਗਿਆ ਅਤੇ ਪਰਸੋਂ ਨੂੰ ਲਾਸਟ ਦੀਵਾਨ ਹੈ ਅੰਮ੍ਰਿਤ ਦਾ ਬਾਟਾ ਇੱਥੇ ਤਿਆਰ ਹੋਣਾ ਹੈ ਅਤੇ ਪੰਜ ਪਿਆਰੇ ਆਉਣਗੇ ਆਪਾਂ ਸਾਰੇ ਪੰਜ ਪਿਆਰਿਆਂ ਦੇ ਵੀ ਦਰਸ਼ਨ ਕਰਾਂਗੇ ਔਰ ਲਾਸਟ ਦੀਵਾਨ ਹੈ ਉਸ ਦਿਨ ਫਿਰ ਬਾਬਾ ਨਰਿੰਦਰ ਸਿੰਘ ਲਾਹੌਰਾਂ ਵਾਲੇ ਅਤੇ ਬਾਬਾ ਜੋਗਾ ਸਿੰਘ ਕਰਨਾਲ ਵਾਲੇ ਕਬਾਠਾਂ ਵਾਲੇ ਹੋਰ ਵੀ 3-4 ਮਹਾਂਪੁਰਸ਼ਾਂ ਨੇ ਆਉਣਾ ਅਤੇ ਪਰਸੋਂ ਦਾ ਤਾਂ ਸੰਤ ਸਮਾਗਮ ਬਣ ਜਾਣਾ ਅਤੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਜਿਵੇਂ ਤੁਸੀਂ ਅੱਜ ਆਏ ਹੋ ਇਵੇਂ ਜਿਵੇਂ 2-4 ਨੂੰ ਕੱਲ੍ਹ ਨੂੰ ਲਿਆਓ ਪ੍ਰੇਰ ਕੇ ਅਤੇ ਪਰਸੋਂ ਲਾਸਟ ਦੀਵਾਨ ਵਿੱਚ ਵੀ ਵੱਧ ਚੜ੍ਹ ਕੇ ਸੰਗਤ ਨੇ ਹਾਜ਼ਰੀ ਭਰਨੀ ਹੈ ਇਕੱਠ ਅੱਜ ਵੀ ਬਹੁਤ ਬੜੀ ਕਿਰਪਾ ਮਹਾਰਾਜ ਨੇ ਕੀਤੀ ਹੈ ਤਾਂ ਜੋ ਸੰਗਤ ਵਿੱਚ ਪ੍ਰੇਮ ਬਣਿਆ ਮੈਨੂੰ ਇੰਨੀ ਉਮੀਦ ਨਹੀਂ ਸੀ ਕਿਉਂਕਿ ਮੈਂ ਪੂਰਨਮਾਸ਼ੀ ਇੱਥੇ ਲਾਉਂਦਾ ਹੀ ਰਿਹਾ ਮੈਨੂੰ ਪਤਾ ਹੈ ਔਰ ਆਏ ਸਾਲ ਔਰ ਆਏ ਮਹੀਨੇ ਆ ਹੁਣ ਤਾਂ 4-5 ਪੂਰਨਮਾਸ਼ੀਆਂ 'ਤੇ ਮੇਰੇ ਤੋਂ ਹਾਜ਼ਰੀ ਨਹੀਂ ਭਰੀ ਗਈ ਪਰ ਚਲੋ ਸੰਗਤ ਦੇ ਅੰਦਰ ਪਿਆਰ ਹੈ ਸੋ ਇਹ ਮਹਾਰਾਜ ਨੇ ਕਿਰਪਾ ਕਰਕੇ ਸਾਨੂੰ ਸਮਾਗਮ ਬਖਸ਼ੇ ਨੇ ਕਿਰਪਾ ਕੀਤੀ ਹੈ ਔਰ 4 ਦਿਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਧਿਆਨ ਦਿਓ ਮੈਂ ਅੱਗੇ ਵੀ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀ ਹਰ ਇੱਕ ਜਗ੍ਹਾ 'ਤੇ 2 ਦੀਵਾਨ 3 ਦੀਵਾਨ ਹੀ ਹੁੰਦੇ ਨੇ ਇੱਥੇ 4 ਦਾ ਸਮਾਂ ਮਿਲਿਆ ਲਾਹਾ ਲਓ ਕਿਰਪਾ ਸਤਿਗੁਰਾਂ ਨੇ ਕੀਤੀ ਹੈ ਸਮੇਂ ਦੀ ਸੰਭਾਲ ਕਰਨੀ ਹੈ ਸਮਾਂ ਬਹੁਤ ਹੋ ਗਿਆ ਸਮਾਪਤੀ ਦਾ ਟਾਈਮ ਹੈ ਆਓ ਕੱਲ੍ਹ ਅਤੇ ਪਰਸੋਂ ਨੂੰ ਲਾਹਾ ਲੈਣਾ ਇੱਕ ਜ਼ਰੂਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਉਹ ਉੱਠ ਕੇ ਪਹਿਲਾਂ ਜਾਣਗੇ ਜਿਨ੍ਹਾਂ ਦਾ ਮਨ ਨਾਲ ਪ੍ਰੇਮ ਹੀ ਨਹੀਂ ਜਿਹੜੇ ਰੌਣਕ ਮੇਲਾ ਹੀ ਵੇਖਣ ਆਏ ਆ ਅਤੇ ਜਿਨ੍ਹਾਂ ਦਾ ਸਤਿਗੁਰਾਂ ਨਾਲ ਪਿਆਰ ਹੈ ਉਹ ਉਦੋਂ ਜਾਣ ਜਦੋਂ ਮਹਾਰਾਜ ਚਲੇ ਜਾਣਗੇ ਇੱਥੇ ਕਿਸੇ ਨੇ 1 ਕਿਲੋਮੀਟਰ 'ਤੇ ਜਾਣਾ ਕਿਸੇ ਨੇ 2 ਕਿਲੋ 'ਤੇ 2 ਕਿਲੋਮੀਟਰ ਕਿਸੇ ਨੇ 5 ਕਿਲੋਮੀਟਰ 'ਤੇ ਉਹਨਾਂ ਵੱਲ ਵੀ ਵੇਖੋ ਜਿਹੜੇ 300 ਕਿਲੋਮੀਟਰ ਤੋਂ ਆਏ ਨੇ ਉਹਨਾਂ ਨੇ ਕਿੱਥੇ ਪਹੁੰਚਣਾ ਦਿਨ ਚੜ੍ਹ ਜਾਣਾ ਜਾਂਦਿਆਂ ਸੋ ਇਸ ਕਰਕੇ ਬੇਨਤੀ ਹੈ ਕਿ ਜਿੰਨਾ ਚਿਰ ਮਹਾਰਾਜ ਦਾ ਸਰੂਪ ਨਹੀਂ ਨਾ ਜਾਂਦਾ ਉਹਨਾਂ ਚਿਰ ਜਾਣਾ ਕਿਸੇ ਨੇ ਉੱਠ ਕੇ ਰਿਸ਼ਤੇਦਾਰ ਵੀ ਆਵੇ ਬਾਹਰ ਤੱਕ ਚੱਲਣ ਜਾਈਦਾ ਅਤੇ ਮਹਾਰਾਜ ਦਾ ਸਰੂਪ ਜਾਏਗਾ ਆਪਾਂ ਫਿਰ ਜਾਣਾ ਪਹਿਲਾਂ ਨਹੀਂ ਕਿਸੇ ਨੇ ਜਾਣਾ ਸਤਿਗੁਰੂ ਜੀ ਅੱਗੇ ਅੱਗੇ ਜਾਣਗੇ ਆਪਾਂ ਸਾਰੇ ਸੱਚੇ ਪਾਤਸ਼ਾਹ ਦੇ ਮਗਰ ਮਗਰ ਜਾਵਾਂਗੇ ਸਾਰੀ ਸੰਗਤ ਦਾ ਧੰਨਵਾਦ ਜਿੱਥੇ ਪ੍ਰਬੰਧਕਾਂ ਦਾ ਔਰ ਬਾਬਾ ਜਗਜੀਤ ਸਿੰਘ ਜੀ ਆਏ ਨੇ ਖਾਰੇ ਵਾਲੇ ਔਰ ਇੱਕ ਸਾਡੇ ਬੀਬਾ ਜੀ ਆਏ ਨੇ ਸਾਡੇ ਭੈਣ ਜੀ ਕਿਉਂ ਤੁਸੀਂ ਸਾਰੇ ਬੀਬਾ ਜੀ ਜੋ ਕਿ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਂਪੁਰਸ਼ ਖੰਨੇ ਵਾਲੇ ਉਹਨਾਂ ਮਹਾਂਪੁਰਖਾਂ ਦੀ ਕਾਫੀ ਸਮਾਂ ਸੇਵਾ ਕੀਤੀ ਹੈ ਔਰ ਉਹ ਬੀਬਾ ਜੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਦਾਸ ਵੱਲੋਂ ਜੀ ਆਇਆਂ ਨੂੰ ਜਿਨ੍ਹਾਂ ਨੇ ਸੰਗਤ ਵਿੱਚ ਆ ਕੇ ਦਰਸ਼ਨ ਕੀਤੇ ਨੇ ਔਰ ਦਰਸ਼ਨ ਦਿੱਤੇ ਨੇ ਉੱਥੇ ਵੀ ਸਮਾਗਮ ਹੈ ਜੋ ਕਿ 23 ਮਈ ਨੂੰ ਸੰਗਰੂਰ ਤੋਂ ਜਦੋਂ ਆਪਾਂ ਸਾਧ ਸੰਗਤ ਜੀ ਜਾਂਦੇ ਹਾਂ ਮਹਿਲਾ ਚੌਂਕ ਵੱਲ ਮੇਨ ਰੋਡ ਦੇ ਲਾ ਉੱਥੇ ਹੀ ਕਮੋਹ ਮਾਜਰਾ ਪਿੰਡ ਪੈਂਦਾ ਉੱਥੇ ਸਮਾਗਮ ਹੈ 23 ਤਾਰੀਖ ਦਾ ਉੱਥੇ ਵੀ ਦਾਸ ਨੇ ਕੁਝ ਸਮਾਂ ਹਾਜ਼ਰੀ ਭਰਨੀ ਹੈ ਸੋ ਸਾਧ ਸੰਗਤ ਜੀ ਲਾਹਾ ਲਿਆ ਜਿਨ੍ਹਾਂ ਜਿਨ੍ਹਾਂ ਨੇ ਸਭ ਦਾ ਧੰਨਵਾਦ ਔਰ ਬਾਬਾ ਜਗਜੀਤ ਸਿੰਘ ਜੀ ਖਾਰੇ ਵਾਲੇ ਔਰ ਬਾਬਾ ਰਣਜੀਤ ਸਿੰਘ ਜੀ ਅਤੇ ਮੇਰੇ ਨਾਲ ਹੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੋਂ ਹੀ ਆਉਂਦੇ ਨੇ ਆਪਣੇ ਇਲਾਕੇ ਦੇ ਵਿੱਚ ਬੜਾ ਉਹ ਕੋਈ ਸਮਾਂ ਸੀ ਜਦੋਂ ਆਪਾਂ ਸਾਰੇ ਟਰਾਲੀਆਂ ਭਰ ਭਰ ਕੇ ਦੀਵਾਨ ਸੁਣਨ ਜਾਂਦੇ ਸੀ ਚਲੋ ਅੱਜ ਮਹਾਰਾਜ ਨੇ ਕਿਰਪਾ ਕੀਤੀ ਹੈ ਜੋ ਕਿ ਬਾਬਾ ਜੀ ਮੇਰੇ ਕੋਲ ਬੈਠੇ ਨੇ ਕਰੰਟ 'ਤੇ ਇਹਨਾਂ ਤੋਂ ਹੀ ਮਿਲਦਾ ਫਿਰ ਹੀ ਬੋਲਦਾ ਕੋਈ ਸਤਨਾਮ ਜਿਵੇਂ ਉਹਦੇ ਹੁਣ ਬਲਬ ਜਗਦਾ ਤੇ ਕਰੰਟ ਤਾਰ ਤੇ ਕਿਤੇ ਨਾ ਕਿਤੇ ਲੱਗੀ ਹੈ, ਤਾਰ ਤੇ ਕਿਤੇ ਨਾ ਕਿਤੇ ਜੁੜੀ ਹੈ। ਸੋ ਕਿਰਪਾ ਮਹਾਂਪੁਰਖ ਰਲ ਮਿਲ ਕੇ ਕਰਦੇ ਨੇ। ਚਲੋ ਇਹਨਾਂ ਦੇ ਸਾਰਿਆਂ ਦੀ ਆਸ਼ੀਰਵਾਦ ਦਾ ਸਦਕਾ ਇਹਨਾਂ ਦੇ ਦਰਸ਼ਨਾਂ ਦੇ ਵਿੱਚੋਂ ਹੀ ਬਸ ਉਹੀ ਕਿਰਪਾ ਸਤਿਗੁਰੂ ਕਰਦੇ ਨੇ। ਆਓ, ਧੰਨਵਾਦ ਹੈ ਜਿੱਥੇ ਸਾਰੇ ਮਹਾਂਪੁਰਖਾਂ ਦਾ ਔਰ ਸੰਗਤ ਦਾ, ਜਿਹੜੀਆਂ ਸੰਗਤਾਂ ਦੂਰੋਂ ਆਈਆਂ ਨੇ ਬਾਹਰੋਂ, ਧੰਨਵਾਦ। ਔਰ ਨਿਰਵੈਰ ਖਾਲਸਾ ਦਲ ਜਿਹੜੇ ਸ਼ਹਿਰਾਂ 'ਚ ਬਣੇ ਨੇ, ਜਿਵੇਂ ਮੰਡੀ, ਗੋਬਿੰਦਗੜ੍ਹ, ਦਿੱਲੀ ਸ਼ਹਿਰ, ਕਲਕੱਤਾ, ਇਸੇ ਤਰ੍ਹਾਂ ਨਾਭਾ ਦਲ ਦੇ ਨੌਜਵਾਨ ਸੇਵਾਦਾਰ ਬੈਠੇ ਨੇ, ਦਲ ਬਣੇ ਆ, ਜਿਵੇਂ ਮਾਲੇਰ ਕੋਟਲਾ ਬਣੇ ਆ, ਪਟਿਆਲੇ ਵਿੱਚ ਨਿਰਵੈਰ ਖਾਲਸਾ ਦਲ ਬਣੇ ਆ, ਅੰਬਾਲੇ ਵਿੱਚ ਨਿਰਵੈਰ ਖਾਲਸਾ ਦਲ ਬਣੇ ਨੇ, ਜਿਹਦੇ ਵਿੱਚ 50-50, 100-100 ਮੈਂਬਰ ਹਨ। ਇਹ ਸੁਨਾਮ ਦਾ ਨਿਰਵੈਰ ਖਾਲਸਾ ਦਲ, ਜਿਨ੍ਹਾਂ ਨੇ ਇੱਥੇ ਮਹਾਨ ਸੇਵਾ ਕੀਤੀ ਹੈ, ਲੰਗਰ ਵਰਤਾਉਣ ਦੀ ਵੀ, ਪਹਿਰੇਦਾਰਾਂ ਦੀ ਵੀ। ਮਹਾਰਾਜ ਦੀ ਸਜਾਵਟ ਕਿੰਨੀ ਆਨੰਦਦਾਇਕ, ਕਈ ਦਿਨ ਪਹਿਲਾਂ ਸਾਰੇ ਨੌਜਵਾਨਾਂ ਨੇ ਰਲ ਮਿਲ ਕੇ ਸਟੇਜ ਬਣਾ ਕੇ ਮੈਨੂੰ ਕਹਿੰਦੇ, ਬਾਬਾ ਜੀ ਕਈ ਵਾਰੀ ਪਤਾ ਨਹੀਂ ਨਾ ਹੁੰਦਾ ਇਲਾਕੇ ਵਿੱਚ, ਕਈ ਵਾਰੀ ਪਹਿਲੀ ਵਾਰੀ ਤੇ ਰੰਗ ਚੜ੍ਹਾਉਣਾ ਹੀ ਪੈਂਦਾ ਤੋਂ ਪਤਾ ਨਾ ਹੋਵੇ। ਕਹਿੰਦੇ ਜੀ ਅਸੀਂ ਆਪ ਸਟੇਜ ਜਾ ਕੇ ਸਾਰੀ ਸਜਾਉਣੀ ਹੈ, ਸਾਰਾ ਪਰਮੇਸ਼ਰ ਦੁਆਰ ਤੋਂ ਅਸੀਂ ਸਮਾਨ ਲਿਜਾ ਕੇ, ਤੇ ਇੱਕ ਵਾਰੀ ਮਹਾਰਾਜ ਦਾ ਸਤਿਕਾਰ ਜ਼ਰੂਰੀ ਹੈ। ਅਸੀਂ ਜਿੰਨਾ ਸਤਿਕਾਰ ਸਤਿਗੁਰਾਂ ਦਾ ਕਰਾਂਗੇ ਨਾ, ਓਨਾ ਹੀ ਸਤਿਕਾਰ ਸਾਡਾ ਹੋਏਗਾ। ਸੋ ਮਹਾਰਾਜ ਜੀ ਦੇ ਆਪਾਂ ਦਰਸ਼ਨ ਦੀਦਾਰ ਕਰ ਰਹੇ ਹਾਂ, ਹੋਣਾ ਵੀ ਸਤਿਕਾਰ ਇਸੇ ਤਰ੍ਹਾਂ ਚਾਹੀਦਾ। ਰਾਜਿਆਂ ਦੇ ਰਾਜੇ ਮਹਾਰਾਜੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਔਰ ਰਾਜੇ ਮਹਾਰਾਜੇ ਵੀ ਕੀ ਰੀਸ ਕਰਨਗੇ, ਉਹ ਸਭ ਤਖਤ 2-4-5 ਸਾਲਾਂ ਬਾਅਦ ਢਹਿ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਪਰ ਉਹ ਕਦੀ ਕੋਈ ਬਹਿ ਗਿਆ, ਕਦੀ ਕੋਈ ਬਹਿ ਗਿਆ, ਇਹ ਰਾਜ ਅਵਿਨਾਸ਼ੀ ਰਾਜ ਹੈ, ਜਿਹਨੇ ਨਾਸ਼ ਨਹੀਂ ਹੋਣਾ, ਇਹ ਅਕਾਲ ਦਾ ਤਖਤ ਹੈ। ਸਾਧ ਸੰਗਤ ਜਿਹੜੇ ਜਿਹਨੂੰ ਕਾਲ ਨਹੀਂ, ਕਾਲ ਦਾ ਜਿਹਦੇ ਉੱਤੇ ਕੋਈ ਅਸਰ ਨਹੀਂ। ਸੋ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਕੱਲ ਦਾ ਤੇ ਪਰਸੋਂ ਦਾ ਦੋ ਦੀਵਾਨ ਨੇ, ਆਪਾਂ ਸਾਰਿਆਂ ਨੇ ਵੱਧ ਚੜ ਕੇ ਪਹੁੰਚ ਕੇ ਲਾਹਾ ਲੈਣਾ। ਅੰਮ੍ਰਿਤ ਵਾਲੇ ਅੱਜ ਨਾਮ ਲਿਖਾਇਓ, ਕੱਲ ਨੂੰ ਪਤਾ ਲੱਗੇ ਕਿ 50 ਤੋਂ ਫਿਰ ਆਪਾਂ ਕਿੰਨੇ ਕੁ ਉੱਪਰ ਚੱਲੇ ਗਏ ਹਾਂ, ਕਿੰਨਾ ਕੁ ਸਾਡੇ ਤੇ ਅਸਰ ਹੋਇਆ। ਸੁਣਨ ਦਾ ਤਾਂ ਹੀ ਫਾਇਦਾ ਹੈ, ਪੜੋ ਪਿਆਰ ਨਾਲ ਗੁਰੂ ਸਤੋਤਰ, ਫਿਰ ਅਰਦਾਸ, ਫਿਰ ਹੁਕਮਨਾਮੇ, ਫਿਰ ਮਹਾਰਾਜ ਜੀ ਅੱਗੇ ਅੱਗੇ ਆਪਾਂ ਮਗਰ ਮਗਰ ਹੋਈਆਂ ਫੁੱਲਾਂ ਦੀ ਖੇਵਾਂ। ਧੰਨ ਹੈ ਧੰਨ ਪਿਆਰਿਓ, ਧੰਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ संगत के चरणा विच जेड़ी संगत भी कीर्तन भेटा दिंदी है माया नहीं भी दियोगे सर जाएगा सुन के पल्ले बनो ये सब तो वड्डी भेट है अमृत छको सब तो वड्डी भेट है दाड़ियां रखो सब तो वड्डी भेट है नशे छो ये सब तो वड्डी भेट है माया नहीं दियोगे सर जाएगा पर जेड़े भी भेटा देंदे ने मेरी उन्हां दे चरणां च बेनती है मत्था गुरु ग्रंथ साहिब नूं टेकना इत्थे पैसे देण वाले सिर ना झुकाया करो ये जरूरी बेनती सारे पढ़ो
आत्मा